And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਮੌਸਮ ਥੋੜ੍ਹੀ ਜਿਹੀ ਫੋਗ ਨਹੀਂ ਸੀ ਸਵੇਰੇ ਕਿ ਹੇਜ਼ੀ ਤਾਂ ਨਹੀਂ ਸੀ,
ਸੋਹਣਾ ਸੀ।
ਅਰਲੀ ਇਨ ਦਾ
ਜੋ ਵੀ ਸੀ ਸੋਹਣਾ ਸੀ।
ਅਰਲੀ ਇਨ ਦਾ ਮਾਰਨਿੰਗ, ਅੱਜ ਅੱਖ ਬੜੀ ਛੇਤੀ ਖੁੱਲ੍ਹ ਗਈ। 3 ਵਜੇ ਦਾ ਉੱਠਿਆ ਮੈਂ।
ਹਾਂ, 3 ਵਜੇ ਉੱਠ ਕੇ ਨਹੀਂ ਮੈਂ ਵੇਖਿਆ।
3 ਵਜੇ ਤਾਂ ਖੈਰ ਹਨੇਰਾ ਸੀ ਬਾਹਰ, ਪਰ ਉਹ ਤੋਂ ਬਾਅਦ ਖੈਰ ਥੋੜ੍ਹੀ 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 ਫੋਗ ਸੀਗੀ।
ਕੱਲ੍ਹ ਮੈਂ 3 ਵਜੇ ਵੀ ਉੱਠ ਕੇ ਵੇਖ ਲਵਾਂਗਾ।
ਠੀਕ ਹੈ, ਕੱਲ੍ਹ ਹੋ ਸਕਦਾ ਫੋਗ ਨਾ ਹੋਵੇ।
ਓਹੋ, ਫਿਰ ਮੈਂ ਨਹੀਂ ਉੱਠਾਂਗਾ।
ਹੋਰ ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ, ਆਲ ਗੁੱਡ।
ਯਾਰ, ਸਰੀ 'ਚ ਕੱਲ੍ਹ ਇੱਕ ਹੋਰ ਗੋਲੀ ਚੱਲਣ ਦੀ ਘਟਨਾ ਵਾਪਰੀ ਆ, ਅਤੇ ਪਿਛਲੇ 3-4 ਦਿਨਾਂ ਦੇ ਵਿੱਚ ਦੂਜੀ ਵਾਰ ਅਜਿਹਾ ਹੋਇਆ ਕਿ ਜਿਹੜੀ ਸ਼ੂਟਿੰਗ ਹੋਈ ਆ ਉਹਦੇ 'ਚ ਵਿਕਟਮ ਇਜ਼ ਅ ਫੀਮੇਲ। ਕਿਉਂਕਿ ਸ਼ਨੀਵਾਰ ਵੀ ਇੱਕ ਗੋਲੀ ਚੱਲਣ ਦੀ ਵਾਰਦਾਤ ਹੋਈ ਸੀ, ਦੈਟ ਵਾਜ਼ ਇਨ ਕਲੋਵਰਡੇਲ। ਉਹਦੇ ਵਿੱਚ ਵੀ ਦੱਸਿਆ ਗਿਆ ਸੀ ਵੀ ਟਾਰਗੇਟਿਡ ਘਟਨਾ ਤਾਂ ਸੀ, ਪਰ ਇਟ ਵਾਜ਼ ਨੋਟ ਰਿਲੇਟਡ ਟੂ ਐਕਸਟੋਰਸ਼ਨਜ਼। ਉਹਦੇ ਵਿੱਚ ਵੀ ਇਟ ਵਾਜ਼ ਅ 50-year-old ਫੀਮੇਲ ਜੋ ਕਿ ਜ਼ਖਮੀ ਹੋਏ ਸਨ। ਜਿਹੜੀ ਕੱਲ੍ਹ ਘਟਨਾ ਵਾਪਰੀ ਹੈ ਇਹਦੇ ਵਿੱਚ ਵੀ ਇੱਕ ਫੀਮੇਲ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਦੋਹੇ ਸ਼ੂਟਿੰਗਸ ਐਕਸਟੋਰਸ਼ਨ ਰਿਲੇਟਡ ਨਹੀਂ ਹੈਗੀਆਂ।
ਜੀ ਜੀ, ਸੋ ਕੱਲ੍ਹ ਸਰੀ ਪੁਲਿਸ ਸਰਵਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਕੱਲ੍ਹ ਤੜਕਸਾਰ 4:45 3:44 'ਤੇ ਉਹਨਾਂ ਨੂੰ ਕਈ ਸਾਰੀਆਂ ਰਿਪੋਰਟਸ ਮਿਲੀਆਂ ਕਿ 106 ਐਵਨਿਊ ਅਤੇ 135 ਏ ਸਟਰੀਟ ਦੇ ਨੇੜੇ ਗੋਲੀ ਚੱਲੀ ਹੈ। ਅਤੇ ਉੱਥੇ ਰਿਪੋਰਟਸ ਦੇ ਵਿੱਚ ਪੁਲਿਸ ਨੂੰ ਇਹ ਵੀ ਦੱਸਿਆ ਗਿਆ ਪਹਿਲਾਂ ਹੀ ਕਿ ਇੱਕ ਵਿਅਕਤੀ ਉੱਥੇ ਕੋਈ ਜ਼ਖਮੀ ਹੈ, ਅਤੇ ਇਸ ਵੇਲੇ ਜਿਹੜਾ ਸ਼ੱਕੀ ਆ ਉਹ ਮੌਕੇ 'ਤੇ ਮੌਜੂਦ ਨਹੀਂ ਆ, ਵੀ ਉੱਥੋਂ ਫਰਾਰ ਹੋ ਚੁੱਕਿਆ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਉਹਨਾਂ ਨੇ ਦੇਖਿਆ ਕਿ ਇੱਕ ਔਰਤ ਜ਼ਖਮੀ ਹਾਲਤ ਵਿੱਚ ਉੱਥੇ ਮੌਜੂਦ ਸੀ। ਉਹਦੀਆਂ ਇੰਜਰੀਜ਼ ਮਾਈਨਰ ਸਨ, ਕੋਈ ਜ਼ਿਆਦਾ ਗੰਭੀਰ ਜ਼ਖਮੀ ਨਹੀਂ ਸੀ ਔਰਤ, ਅਤੇ ਉਹ ਪੁਲਿਸ ਨੂੰ ਸਬੂਤ ਮਿਲੇ ਕਿ ਉੱਥੇ ਗੋਲੀਆਂ ਚੱਲੀਆਂ ਸਨ। ਸੋ ਵੀ ਸ਼ੈਲ ਕੇਸਿੰਗਸ ਮਿਲੀਆਂ ਹੋਣਗੀਆਂ। ਸੋ ਬਸ ਇੰਨੀ ਜਾਣਕਾਰੀ ਪੁਲਿਸ ਨੇ ਸਾਂਝੀ ਕੀਤੀ ਹੈ, ਅਤੇ ਉਹ ਕਹਿ ਰਹੇ ਨੇ ਕਿ ਅਜੇ ਜਾਂਚ ਮੁੱਢਲੇ ਪੜਾਅ 'ਤੇ ਹੈ, ਅਤੇ ਇਹ ਗੱਲ ਮੰਨ ਕੇ ਪੁਲਿਸ ਚੱਲ ਰਹੀ ਹੈ ਕਿ ਗੋਲੀ ਮਿੱਥ ਕੇ ਚਲਾਈ ਗਈ, ਕਿ ਟਾਰਗੇਟਿਡ ਇੰਸੀਡੈਂਟ ਸੀ, ਇਹ ਕੋਈ ਰੈਂਡਮ ਸ਼ੂਟਿੰਗ ਦੀ ਵਾਰਦਾਤ ਨਹੀਂ ਸੀ, ਜਾਂ ਕੋਈ ਇੱਦਾਂ ਰੈਂਡਮ ਅਸੋਲਟ ਨਹੀਂ ਸੀ। ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਇਸ ਔਰਤ ਨੂੰ, ਅਤੇ ਇਹ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਕਹਿੰਦੇ ਨਹੀਂ ਹੈ। ਸੋ ਇਟਸ ਨੋਟ ਐਕਸਟੋਰਸ਼ਨ ਰਿਲੇਟਡ, ਬਟ ਇਟਸ ਬਿਲੀਵ ਟੂ ਬੀ ਟਾਰਗੇਟਿਡ। ਅਤੇ ਮਾਮਲੇ ਦੀ ਜਾਂਚ ਮੇਜਰ ਕ੍ਰਾਈਮ ਸੈਕਸ਼ਨ ਵੱਲੋਂ, ਸਰੀ ਪੁਲਿਸ ਰਹੀ ਮੇਜਰ ਕ੍ਰਾਈਮ ਸੈਕਸ਼ਨ ਵੱਲੋਂ ਕੀਤੀ ਜਾ ਰਹੀ ਹੈ, ਅਤੇ ਐਜ਼ ਯੂਜੂਅਲ ਪੁਲਿਸ ਵੱਲੋਂ ਕਿਹਾ ਜਾ ਰਿਹਾ ਵੀ ਜੇ ਕਿਸੇ ਕੋਲ ਇਹਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ, ਕੋਈ ਡੈਸ਼ ਕੈਮ ਫੁਟੇਜ ਹੋਵੇ, ਅਤੇ ਉਹ ਪੁਲਿਸ ਦੇ ਨਾਲ ਨੋਨ ਐਮਰਜੈਂਸੀ ਨੰਬਰ 'ਤੇ ਸਾਂਝੀ ਕੀਤੀ ਜਾਵੇ।
ਜੀ, ਸੋ ਇਨਵੈਸਟੀਗੇਸ਼ਨ ਅਜੇ ਜਾਰੀ ਹੈ। ਵਿਕਟਮਸ ਦੀ ਕੋਈ ਆਈਡੈਂਟੀ ਉਹ ਅਜੇ ਸਾਂਝੀ ਨਹੀਂ ਕੀਤੀ ਗਈ, ਅਤੇ ਨਾ ਹੀ ਅਜੇ ਕੋਈ ਅਰੈਸਟ ਵਗੈਰਾ ਬਾਰੇ ਕੋਈ ਜਾਣਕਾਰੀ, ਨਾ ਹੀ ਕੋਈ ਸਸਪੈਕਟ ਵਾਲੀ ਕੋਈ ਅਜੇ ਆਈਡੈਂਟੀਫਿਕੇਸ਼ਨ ਵਗੈਰਾ ਵੀ ਜਾਰੀ ਨਹੀਂ ਕੀਤੀ ਗਈ ਆ। ਪਰ ਇਹ ਆਪਣੇ ਬੜਾ ਇਹ ਕਿਊਰੀਅਸ ਜਿਹਾ ਕੇਸ ਆ ਕਿ ਦੋ ਸ਼ੂਟਿੰਗਸ ਹੋਣੀਆਂ ਵਾਸੂ ਜੀ ਬੈਕ ਟੂ ਬੈਕ, ਤਾਂ ਉਹਦੇ ਵਿੱਚ ਫੀਮੇਲ ਵਿਕਟਮਸ ਦਾ ਹੋਣਾ। ਸੋ ਲੈਟਸ ਸੀ ਇਹਦੇ ਵਿੱਚੋਂ ਤਫਤੀਸ਼ ਦੇ ਵਿੱਚੋਂ ਕੀ ਕੁਝ ਸਾਹਮਣੇ ਆਉਂਦਾ। ਅੱਛਾ, ਕੱਲ੍ਹ ਵਾਸੂ ਜੀ FBI ਵੱਲੋਂ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਮਰੀਕਾ ਵਾਲਿਆਂ ਨੇ ਟੰਡਾ ਗਰੁੱਪ, ਜਿਹਦਾ ਕਿ ਨਾਮ ਉਹਨਾਂ 3 ਇੰਡਾਈਟਮੈਂਟਸ ਦੇ ਵਿੱਚੋਂ ਇੱਕ ਇੰਡਾਈਟਮੈਂਟ ਵਿੱਚ ਸੀ, ਜਿਹੜੀਆਂ 7 ਜੁਲਾਈ ਨੂੰ ਅਨਸੀਲ ਕੀਤੀਆਂ ਗਈਆਂ ਸੀ। ਵੈਸੇ ਜਿਹੜੀਆਂ ਇੰਡਾਈਟਮੈਂਟ ਸੀਗੀਆਂ ਫਾਈਲ ਹੋਈਆਂ ਸੀ 23 ਜੂਨ ਨੂੰ, ਪਿਛਲੇ ਮਹੀਨੇ, ਪਰ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ, ਜਾਂ ਕਹਿ ਲਓ 7 ਤਰੀਕ ਨੂੰ, ਉਹਦੇ ਖੁਲਾਸੇ ਹੋਏ ਸੀ, ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ, ਜੱਗੂ ਭਗਵਾਨਪੁਰੀਆ ਗਰੁੱਪ ਅਤੇ ਟੰਡਾ ਗਰੁੱਪ ਦਾ ਉਹ 3 ਇੰਡਾਈਟਮੈਂਟਸ ਦੇ ਵਿੱਚ ਜ਼ਿਕਰ ਸੀ। ਟੰਡਾ ਗਰੁੱਪ ਉਹੀ ਜਿਹੜਾ ਕਿ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਓਪਰੇਟ ਕਰਦਾ, ਅਤੇ ਉਸ ਇੰਡਾਈਟਮੈਂਟ ਦੇ ਵਿੱਚ 11 ਜਣਿਆਂ ਦਾ ਨਾਂ ਸੀ ਟੋਟਲ, ਅਤੇ ਉਹਦੇ ਵਿੱਚੋਂ 3 ਜਣਿਆਂ ਬਾਰੇ ਤਾਂ ਉਸ ਦਿਨ ਦੱਸਿਆ ਗਿਆ ਵੀ ਉਹ ਇੱਥੇ BC ਦੇ ਹੀ ਰਹਿਣ ਵਾਲੇ ਨੇ, ਇੱਕ ਇੱਥੇ ਮੈਟਰੋ ਵੈਨਕੂਵਰ ਦੇ ਵਿੱਚ, ਇੱਕ ਸਰੀ ਦੇ ਵਿੱਚ, ਇੱਕ ਕ੍ਰੈਸਟਨ ਦੇ ਵਿੱਚ। ਅਰੈਸਟ ਵਗੈਰਾ 3 ਜਣਿਆਂ ਦੇ ਪਹਿਲਾਂ ਹੋ ਗਏ ਸੀ। ਪਿਛਲੇ ਦਿਨੀਂ 20 ਤਰੀਕ ਨੂੰ FBI ਨੇ ਇੱਕ ਹੋਰ ਤਸਵੀਰ ਜਾਰੀ ਕੀਤੀ ਸੀ ਟੰਡਾ ਗਰੁੱਪ ਨਾਲ ਸੰਬੰਧਿਤ ਇੱਕ ਵਿਅਕਤੀ ਦੀ, ਜਿਹਦਾ ਨਾਮ ਹਰਮਨਵੀਰ ਸਿੰਘ ਦੱਸਿਆ ਗਿਆ ਸੀ। 2 ਦਿਨ ਬਾਅਦ ਉਹਨੂੰ ਫਿਰ 22 ਤਰੀਕ ਨੂੰ ਕੈਲੀਫੋਰਨੀਆ ਤੋਂ ਅਰੈਸਟ ਕਰ ਲਿਆ ਗਿਆ ਸੀ। ਕੱਲ੍ਹ ਇਹਨਾਂ ਨੇ ਇੱਕ ਹੋਰ ਤਸਵੀਰ ਜਾਰੀ ਕੀਤੀ ਹੈ ਇੱਕ ਹੋਰ ਵਿਅਕਤੀ ਦੀ, ਜੋ ਕਿ ਟੰਡਾ ਗਰੁੱਪ ਦੇ ਨਾਲ ਹੀ ਦੋਸ਼ ਹੈ ਉਹਦੇ ਉੱਪਰ ਕਿ ਉਹ ਵੀ ਇਹਨਾਂ ਦੇ ਇਸੇ ਹੀ ਗਰੁੱਪ ਦਾ ਮੈਂਬਰ ਸੀ।
ਯਾ, ਸੋ ਅੰਮ੍ਰਿਤਪਾਲ ਸਿੰਘ ਉਹਦਾ ਨਾਮ ਦੱਸਿਆ ਗਿਆ,
30 ਸਾਲ,
ਅਤੇ ਉਹਦੀ ਵੀ ਸਾਰੀ ਜਿਹੜੀ ਪ੍ਰੋਫਾਈਲ ਆ, ਇੱਕ ਵਾਂਟਡ ਪੋਸਟਰ ਜਿਹੜਾ ਉਹ ਪੋਸਟ ਕਰ ਦਿੱਤਾ ਗਿਆ ਹੈ FBI ਵੱਲੋਂ। ਅਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਉਹ ਇੰਡਾਈਟਮੈਂਟਸ ਵੀ ਸੀਗੀਆਂ ਉਹ ਫਾਈਲ ਕੀਤੀਆਂ ਗਈਆਂ ਸੀ 23 ਜੂਨ ਨੂੰ। ਫਿਰ ਤੁਸੀਂ ਜ਼ਿਕਰ ਕੀਤਾ ਹਰਮਨਵੀਰ ਸਿੰਘ ਦਾ, ਜਿਹਨੂੰ 21-22 ਜੁਲਾਈ ਗ੍ਰਿਫਤਾਰ ਕੀਤਾ ਗਿਆ ਹਾਈਵੇ ਪੈਟਰੋਲ ਵੱਲੋਂ ਕੈਲੀਫੋਰਨੀਆ ਦੇ ਵਿੱਚ, ਉਹਦੇ ਖਿਲਾਫ ਵੀ ਜਿਹੜਾ ਅਰੈਸਟ ਵਾਰੰਟ ਸੀ ਉਹ ਵੀ 23 June ਨੂੰ ਹੀ ਜਾਰੀ ਹੋਇਆ ਸੀ
ਜੀ ਜੀ ਜੀ
ਤੇ ਹੁਣ ਪੁਲਿਸ ਦੱਸ ਰਹੀ ਹੈ FBI ਦੱਸ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਜਿਹੜਾ ਅਰੈਸਟ ਵਾਰੰਟ ਇੱਕ ਨੈਸ਼ਨਲ ਅਰੈਸਟ ਵਾਰੰਟ ਨੇਸ਼ਨ ਵਾਈਡ ਅਰੈਸਟ ਵਾਰੰਟ ਉਹ 23 June ਨੂੰ ਹੀ ਜਾਰੀ ਕੀਤਾ ਗਿਆ ਸੀ ਸੋ 23 June ਨੂੰ ਕੋਈ ਇਕੱਠੀ ਕਾਰਵਾਈ ਪਈ ਹੈ ਸਾਰੀ
ਜੀ ਜੀ ਜੀ
ਸੋ ਉਹਦੀਆਂ ਹੀ ਅੱਗੋਂ ਇਹ ਕੜੀਆਂ ਨੇ ਅਤੇ ਹੁਣ ਅੰਮ੍ਰਿਤਪਾਲ ਸਿੰਘ ਦੀ ਭਾਲ ਹੈ ਅਤੇ ਇਹਦੇ ਬਾਰੇ ਉਹ ਬੜਾ ਸਿਮਿਲਰ ਜਿਹਾ ਹੀ ਪੋਸਟਰ ਹੈ ਜਿਵੇਂ ਹਰਮਨਵੀਰ ਸਿੰਘ ਦੇ ਵਾਸਤੇ ਕੀਤਾ ਗਿਆ ਸੀ ਕਿ ਇਹਦਾ ਸੰਬੰਧ ਦਰਵਿੰਦਰ ਟੰਡਾ ਔਰਗਨਾਈਜ਼ ਕ੍ਰਾਈਮ ਗਰੁੱਪ ਦੇ ਨਾਲ ਹੈ ਅਤੇ ਉਹ ਜਿਹੜੇ ਕ੍ਰਾਈਮ ਗਰੁੱਪ ਦੇ ਉੱਤੇ ਚਾਰਜਿਸ ਜਿਹੜੇ ਉਹ ਪਹਿਲਾਂ ਵੀ ਇੰਡਾਈਟਮੈਂਟ ਦੇ ਵਿੱਚ ਸੀਗੇ ਕਿ ਵੀ ਇਹ ਬਲਕ ਦੇ ਵਿੱਚ ਜਿਹੜੇ ਕੰਟਰੋਲ ਸਬਸਟੈਂਸਿਸ ਨੇ ਮੈਥਮਫੈਟਮੀਨ ਕੋਕੇਨ ਉਹਨਾਂ ਨੂੰ ਮੂਵ ਕਰਨ ਦਾ ਉਹਨਾਂ ਨੂੰ ਸਟੋਰ ਕਰਨ ਦਾ ਇਹ ਠੇਕਾ ਲੈਂਦੇ ਸੀ ਜਿਵੇਂ ਸੋ ਇਸ ਤਰ੍ਹਾਂ ਦੀਆਂ ਇਹਨਾਂ ਦੇ ਉੱਤੇ ਚਾਰਜਿਸ ਹਨ
ਅਤੇ ਹਰ ਹਫ਼ਤੇ ਸੈਂਕੜੇ ਕਿਲੋ ਇਹ ਡਰੱਗਜ਼ ਅਮਰੀਕਾ ਤੋਂ ਬਾਰਡਰ ਟਪਾ ਕੇ ਕੈਨੇਡਾ ਦੇ ਵਿੱਚ ਲੰਘਾਉਂਦੇ ਸੀ ਹੰਡਰਡਸ ਆਫ ਕਿਲੋਗ੍ਰਾਮਸ ਐਵਰੀ ਵੀਕ
ਅਤੇ ਅੰਮ੍ਰਿਤਪਾਲ ਸਿੰਘ ਇਹਨਾਂ ਦੇ ਨਾਲ ਕਿਸੇ ਤਰੀਕੇ ਲਿੰਕਡ ਸੀ ਅਤੇ ਅੰਮ੍ਰਿਤਪਾਲ ਸਿੰਘ ਦੇ ਉੱਤੇ ਚਾਰਜਿਸ ਹੈਗੇ ਨੇ ਕੌਨਸਪੀਰੇਸੀ ਟੂ ਡਿਸਟ੍ਰੀਬਿਊਟ ਐਂਡ ਪੋਜੈਸ ਵਿਦ ਇੰਟੈਂਟ ਟੂ ਡਿਸਟ੍ਰੀਬਿਊਟ ਕੰਟਰੋਲ ਸਬਸਟੈਂਸਿਸ ਅਤੇ ਦੂਜਾ ਚਾਰਜ ਹੈ ਮਿਲਦਾ ਜੁਲਦਾ ਹੀ ਪੋਜੈਸ਼ਨ ਵਿਦ ਇੰਟੈਂਟ ਟੂ ਡਿਸਟ੍ਰੀਬਿਊਟ ਕੰਟਰੋਲ ਸਬਸਟੈਂਸਿਸ ਸੋ ਇਹਦੀ ਡੇਟ ਆਫ ਬਰਥ ਦੱਸੀ ਗਈ ਹੈ 7 January 1996 ਬਾਲ ਇਹਦੇ ਕਾਲੇ ਨੇ ਅੱਖਾਂ ਭੂਰੀਆਂ ਨੇ ਕੱਦ 5'9" ਭਾਰ ਇਹਦਾ ਸਿਰਫ 135 pounds ਹੀ ਹੈ ਅਤੇ ਨੈਸ਼ਨੈਲਿਟੀ ਵੀ ਇੰਡੀਅਨ ਦੱਸੀ ਗਈ ਹੈ ਅਤੇ ਇਸੇ ਤਰ੍ਹਾਂ ਜਿਹੜਾ ਹਰਮਨਵੀਰ ਸਿੰਘ ਵੀ ਗ੍ਰਿਫਤਾਰ ਹੋਇਆ ਉਹਦੀ ਨੈਸ਼ਨੈਲਿਟੀ ਵੀ ਇੰਡੀਅਨ ਹੀ ਸੀ ਅਤੇ ਇਹ ਅਜੇ ਗ੍ਰਿਫਤਾਰ ਹੋਇਆ ਨਹੀਂ ਦੀ ਭਾਲ ਹੈ ਅੰਮ੍ਰਿਤਪਾਲ ਸਿੰਘ ਸੋ ਪਹਿਲਾਂ ਜਦੋਂ ਇੰਡਾਈਟਮੈਂਟਸ ਜਾਰੀ ਕੀਤੀਆਂ ਗਈਆਂ ਸਨ ਰਿਲੀਜ਼ ਕੀਤੀਆਂ ਗਈਆਂ 7 July ਨੂੰ ਉਹਨਾਂ ਦੇ ਵਿੱਚ ਦੱਸਿਆ ਗਿਆ ਸੀ ਕਿ ਰਵਿੰਦਰ ਟੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਸਰਾ ਵਿਅਕਤੀ ਸੀ ਜਸਕਰਨ ਬਾਗੜੀ ਅਤੇ ਇੱਕ ਵਿਅਕਤੀ ਸੀ ਗੁਰਤੇਜ
ਸਮਾਗ
ਸੋ ਇਹ 3 ਵਿਅਕਤੀ ਗ੍ਰਿਫਤਾਰ ਪਹਿਲਾਂ ਹੋਏ ਸਨ ਅਤੇ ਇੱਕ ਫਿਰ ਹਰਮਨਵੀਰ ਸਿੰਘ ਗ੍ਰਿਫਤਾਰ ਹੋਇਆ ਅਤੇ ਹੁਣ ਆ 5th ਦੀ ਅੰਮ੍ਰਿਤਪਾਲ ਸਿੰਘ ਦੀ ਭਾਲ ਹੈ
ਅਤੇ ਜਿਹੜਾ 5th ਵੀ ਹੈਗਾ ਮੋਸਟ ਲਾਈਕਲੀ ਅਮਰੀਕਾ ਦੇ ਵਿੱਚ ਹੀ ਇਹਦੇ ਹੋਣ ਦੇ ਚਾਂਸਿਸ ਨੇ ਤਾਂ ਹੀ ਜਿਹੜੇ ਪਹਿਲੇ 3 ਦਾ ਤੁਸੀਂ ਨਾਮ ਲਿਆ ਜਿਹਦੇ ਵਿੱਚ ਰਵਿੰਦਰ ਟੰਡਾ ਅਤੇ ਜਸਕਰਨ ਬਾਗੜੀ ਗੁਰਤੇਜ ਸਮਾਗ ਇਹਨਾਂ ਦੀ ਐਕਸਟ੍ਰਾਡੀਸ਼ਨ ਵਾਲੀ ਜਿਹੜੀ ਹੀਅਰਿੰਗ ਆ ਉਹ ਅਦਾਲਤ ਦੇ ਵਿੱਚ ਚੱਲ ਰਹੀ ਸੀ ਉਹਦੇ ਉੱਪਰ ਪਬਲੀਕੇਸ਼ਨ ਬੈਨ ਆ ਸੋ ਅਦਾਲਤ ਦੇ ਵਿੱਚ ਉਸ ਕਾਰਵਾਈ ਦੇ ਵਿੱਚ ਕੀ ਕੁਝ ਡਿਸਕਸ ਹੁੰਦਾ ਕੀ ਉਹਦੇ ਵਿੱਚੋਂ ਦਲੀਲ ਵਗੈਰਾ ਕੀ ਦਿੱਤੀ ਜਾਂਦੀ ਹੈ ਉਹ ਰਿਪੋਰਟ ਨਹੀਂ ਕੀਤਾ ਜਾ ਸਕਦਾ ਪਰ ਅਜੇ ਉਸ ਮਾਮਲੇ ਦੇ ਵਿੱਚ ਅਦਾਲਤ ਦਾ ਕੋਈ ਫੈਸਲਾ ਵੀ ਨਹੀਂ ਆਇਆ ਫੈਸਲਾ ਆਉਣਾ ਵੀ ਬਾਕੀ ਹੈ ਸੋ ਇਹ FBI ਵੱਲੋਂ ਜਿਹੜੀ ਕੱਲ੍ਹ ਇੱਕ ਅਪਡੇਟ ਸਾਂਝੀ ਕੀਤੀ
ਅਤੇ FBI ਵੱਲੋਂ ਵਾਰ ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਦਰਵਿੰਦਰ ਟੰਡਾ ਔਰਗਨਾਈਜ਼ ਕ੍ਰਾਈਮ ਗਰੁੱਪ ਬਾਰੇ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਜਾਂ ਜੱਗੂ ਭਗਵਾਨਪੁਰੀਆ ਗੈਂਗ ਬਾਰੇ ਜਾਂ ਇਸ ਪੂਰੀ ਇਸ ਆਪਰੇਸ਼ਨ ਹਾਰਡਬਾਲ ਬਾਰੇ ਜੇ ਕਿਸੇ ਕੋਲ ਕੋਈ ਵੀ ਜਾਣਕਾਰੀ ਕੋਈ ਟਿਪ ਹੋਵੇ ਤਾਂ ਤੁਸੀਂ ਜਿਹੜਾ ਕੋਈ ਨੀਅਰੈਸਟ FBI ਆਫਿਸ ਉਹ ਤਾਂ ਅਮੈਰੀਕਨਸ ਵਾਸਤੇ ਆ ਜਿਹੜੇ ਕੋਈ ਫੋਰਨਰਸ ਨੇ ਲਾਈਕ ਕੈਨੇਡੀਅਨਸ ਫੋਰ ਇਨ ਅਮੈਰੀਕਨ ਕੋਂਟੈਕਸਟ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜਿਹੜੀ ਤੁਹਾਡੇ ਕਲੋਜੈਸਟ ਕੋਈ ਅਮੈਰੀਕਨ ਐਮਬੈਸੀ ਆ ਜਾਂ ਹਾਈ ਕਮਿਸ਼ਨ ਆ ਕੌਂਸਲੇਟ ਜਿਵੇਂ ਵੈਂਕੂਵਰ ਦੇ ਵਿੱਚ ਕੌਂਸਲੇਟ ਆ ਅਮਰੀਕਾ ਦੀ ਉੱਥੇ ਜਾ ਕੇ ਤੁਸੀਂ ਟਿਪ ਸਾਂਝੀ ਕਰ ਸਕਦੇ ਹੋ ਜਾਂ ਫਿਰ ਸੌਖਾ ਤਰੀਕਾ FBI ਦੀ ਵੈਬਸਾਈਟ ਦੇ ਉੱਤੇ ਵੀ ਇੱਕ ਟਿਪ ਲਾਈਨ ਹੈ ਸੋ tips.fbi.gov ਸੋ ਇੱਥੇ ਜਾ ਕੇ ਕੋਈ ਜੇ ਤੁਹਾਡੇ ਕੋਲ ਜਾਣਕਾਰੀ ਹੈ ਉਹ
ਸਿਕਿਓਰ ਤਰੀਕੇ ਨਾਲ
ਉਹ ਸਾਂਝੀ ਕੀਤੀ ਜਾ ਸਕਦੀ FBI ਦੇ ਨਾਲ
ਅਸਲ ਜੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਧਨੋਆ ਕੰਸਟਰਕਸ਼ਨ ਵਾਲੇ ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਸਨੂੰ ਸਮਝਣਗੇ ਵੀ ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉੱਦਾਂ ਦਾ ਘਰ ਬਣਾ ਕੇ ਦੇਣਗੇ ਸਰੀ ਕੋਕੇਟਲਮ ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 6046181471 604 618-1471 ਧਨੋਆ ਕੰਸਟਰਕਸ਼ਨ ਅਤੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਜ਼ਰੂਰ ਸੰਪਰਕ ਕਰੋ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ ਇੱਕ ਦਹਾਕੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 604-363-2200 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca ਵਾਸੂ ਜੀ ਪਾਸਪੋਰਟ ਕਦੋਂ ਐਕਸਪਾਇਰ ਹੋ ਰਿਹਾ ਆਪਣਾ ਫਿਰ
ਅਜੇ ਹੈਗਾ ਜੀ ਟਾਈਮ
ਹਾਂ ਮੈਂ ਤਾਂ ਹੁਣੇ ਪਿਛਲੇ ਸਾਲ ਹੀ ਰਿਨਿਊ ਕਰਾਇਆ
ਬਹੁਤ ਛੇਤੀ ਐਕਸਪਾਇਰ
ਨਹੀਂ ਨਹੀਂ ਕਾਹਦੇ ਨਹੀਂ ਨਹੀਂ ਸੰਭਾਲ ਕੇ ਰੱਖੋ ਉਹਨੂੰ ਚੰਗੀ ਤਰ੍ਹਾਂ ਵਰਤੋ ਉਹਨੂੰ ਅੱਛਾ
ਆਈ ਵਿਸ਼
ਮੇਨ ਗੱਲ ਇਹ ਹੈ ਵਰਤੋ ਜਿਹੜਾ ਪਾਸਪੋਰਟ ਬਣਿਆ ਹੋਇਆ ਉਹਨੂੰ ਇਸਤੇਮਾਲ ਵੀ ਕੀਤਾ ਜਾਵੇ
ਉਹ ਡਰੋਰ ਦੇ ਵਿੱਚ ਹੀ ਪਿਆ ਰਹਿੰਦਾ
ਹਾਂ ਡਰੋਰ 'ਚ ਪਿਆ ਰਹਿੰਦਾ ਕਈ ਵਾਰੀ ਡਰੋਰ 'ਚ ਰੱਖ ਕੇ ਬੰਦਾ ਇੰਨੇ ਚਿਰ ਉਹਨੂੰ ਤੁਸੀਂ ਯਾਦ ਹੀ ਨਹੀਂ ਕਰਦੇ ਜਦੋਂ ਲੋੜ ਪੈਂਦੀ ਆ ਬਾਈ ਚਾਂਸ ਕਿਤੇ ਅਕਰੋਸ ਦਾ ਬਾਰਡਰ ਜਾਣਾ ਪਏ ਜਾਂ ਕੁਛ ਵੀ ਹੋਵੇ ਕਹਿੰਦਾ ਪਾਸਪੋਰਟ ਕਿੱਥੇ ਆ ਫਿਰ ਭੱਜਣਾ ਪੈਂਦੀ ਆ ਵੀ ਪਾਸਪੋਰਟ ਰੱਖਿਆ ਕਿੱਥੇ ਸੀ
ਉਹ ਚੱਕਰ ਯੂ ਰਾਈਟ
ਹੈ ਨਾ, ਫਿਰ ਘਰ ਦੇ ਵਿੱਚ ਇੱਕ ਕਿਸੇ ਮੈਂਬਰ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹ ਕਹਿੰਦੇ ਮੈਨੂੰ ਨਹੀਂ ਦਿੱਤਾ ਸੀ ਪਿਛਲੀ ਵਾਰ ਪਾਸਪੋਰਟ, ਨਾ ਨਾ ਮੇਰੇ ਵੱਲ ਨਹੀਂ ਦੇਖਣਾ,
ਮੇਰੇ ਵੱਲ ਨਹੀਂ ਦੇਖਣਾ,
ਤੁਹਾਡਾ ਪਾਸਪੋਰਟ ਤੁਸੀਂ ਉਹਦਾ ਆਪ ਕਿਹਾ ਸੀ ਮੈਂ ਰੱਖੂ, ਆਪਣਾ ਆਪੇ ਲੱਭੋ, ਮੇਰਾ ਪਾਸਪੋਰਟ ਆ ਰਿਹਾ।
ਵਿਜੇ ਜੀ ਇੱਦਾਂ ਹੀ ਕਰਦੇ ਕਿਉਂਕਿ ਸਾਰੀ ਜਿਹੜੀ ਇਹਨਾਂ ਨੇ ਗੱਲ ਆ ਇਹ ਫਸਟ ਪਰਸਨ ਚ ਦੱਸੀ, ਡਾਇਰੈਕਟ ਸਪੀਚ।
ਅੱਛਾ ਵਾਸੂ ਜੀ, ਪਾਸਪੋਰਟ ਰਿਨਿਊਅਲਸ ਔਨਲਾਈਨ ਵੈਸੇ ਸਰਕਾਰ ਨੇ ਪਹਿਲਾਂ ਸ਼ੁਰੂ ਕਰਤੀ ਸੀ ਇਹ ਜਿਹੜੀ ਫੈਸਿਲਿਟੀ ਸੀ, ਪਰ ਪਹਿਲਾਂ ਇਹਦੇ ਉੱਪਰ ਇੱਕ ਲਿਮਿਟ ਹੁੰਦੀ ਸੀ ਕਿ ਰੋਜ਼ਾਨਾ ਇੱਕ ਦੇਰ ਵਰ ਓਨਲੀ ਅ ਸਰਟਨ ਨੰਬਰ ਆਫ ਸਪੋਟਸ, ਕਿ ਉਨੀਆਂ ਅਰਜ਼ੀਆਂ ਹੀ ਔਨਲਾਈਨ ਸਿਸਟਮ ਕਬੂਲ ਕਰ ਸਕਦਾ ਸੀ।
2000
ਅਰਜ਼ੀਆਂ ਸੀ, ਉਸ ਤੋਂ ਉੱਪਰ ਅਰਜ਼ੀਆਂ ਨਹੀਂ ਸੀ ਲੈ ਸਕਦੇ। ਪਰ ਕੱਲ੍ਹ ਅਨਾਊਂਸਮੈਂਟ ਇਹ ਕੀਤੀ ਗਈ ਹੈ ਕਿ ਹੁਣ ਜਿਹੜਾ ਇਹ ਔਨਲਾਈਨ ਪਾਸਪੋਰਟ ਰਿਨਿਊਅਲ ਵਾਲਾ ਸਿਸਟਮ ਹੈ, ਇਹ ਹੁਣ ਕਾਫੀ ਐਕਸਪੈਂਡ ਕਰ ਦਿੱਤਾ ਗਿਆ। ਹੁਣ ਔਨਲਾਈਨ ਇੱਕ ਤਾਂ ਕੋਈ ਲਿਮਿਟ ਨਹੀਂ ਆ, ਕੋਈ ਇੱਦਾਂ ਨਹੀਂ ਹੈ ਕਿ ਇੰਨੀਆਂ ਅਰਜ਼ੀਆਂ ਹੀ ਐਕਸੈਪਟ ਕੀਤੀਆਂ ਜਾਣਗੀਆਂ। 16 ਸਾਲ ਤੋਂ ਵੱਧ ਉਮਰ ਵਾਲਾ ਕੋਈ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਜਿਹਨੇ ਆਪਣਾ ਪਾਸਪੋਰਟ ਰਿਨਿਊ ਕਰਵਾਉਣਾ, ਜੇ ਤੁਸੀਂ ਵਿਦਇਨ ਦ ਕੰਟਰੀ ਹੈਗੇ ਹੋ, ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ, ਤੁਸੀਂ ਔਨਲਾਈਨ ਆਪਣੀ ਅਰਜ਼ੀ ਲਾ ਸਕਦੇ ਹੋ। ਅਤੇ ਇੱਕ ਸਭ ਤੋਂ ਵੱਡੀ ਤਬਦੀਲੀ ਇਹ ਵੀ ਆ ਕਿ ਜਿਹੜੇ ਡਾਕੂਮੈਂਟਸ ਨੇ ਉਹ ਹੁਣ ਔਨਲਾਈਨ ਹੀ ਅਪਲੋਡ ਕੀਤੇ ਜਾ ਸਕਦੇ ਨੇ, ਓਰੀਜਨਲ ਡਾਕੂਮੈਂਟਸ ਦੀ ਭੇਜਣ ਡਾਕ ਰਾਹੀਂ ਜਾਂ ਦਫ਼ਤਰ ਡਰੋਪ ਆਫ ਕਰਨ ਦੀ ਉਹ ਲੋੜ ਨਹੀਂ ਹੈਗੀ।
ਅਤੇ ਜਿਹੜੀ ਫੋਟੋ ਵੀ ਹੈ ਪਾਸਪੋਰਟ ਫੋਟੋ, ਉਹ ਕਿਸੇ ਕਮਰਸ਼ੀਅਲ ਫੋਟੋਗ੍ਰਾਫਰ ਕੋਲੋਂ ਖਿਚਵਾ ਕੇ ਉਹ ਡਿਜੀਟਲੀ ਅਪਲੋਡ ਕੀਤੀ ਜਾ ਸਕਦੀ ਹੈ। ਅਤੇ ਇਹੀ ਮਤਲਬ ਜੇ ਤੁਸੀਂ ਔਨਲਾਈਨ ਕਰਨਾ ਕਰਨਾ ਹੀ ਪਏਗਾ ਤੁਹਾਨੂੰ।
ਜੀ ਜੀ,
ਇਹ ਫੋਟੋ ਵੀ ਡਿਜੀਟਲੀ ਅਪਲੋਡ ਕਰਨੀ ਪਏਗੀ, ਡਾਕੂਮੈਂਟਸ ਜਿਹੜੇ ਕੋਈ ਸਪੋਰਟਿੰਗ ਡਾਕੂਮੈਂਟਸ ਨੇ ਉਹ ਵੀ ਡਿਜੀਟਲੀ ਤੁਸੀਂ ਔਨਲਾਈਨ ਅਪਲੋਡ ਕਰੋਗੇ। ਅਤੇ ਐਜ਼ ਯੂ ਮੈਂਸ਼ਨਡ ਕਿ ਵੀ ਇਹ ਸਿਰਫ ਰਿਨਿਊਅਲ ਵਾਸਤੇ ਹੈ, ਨਵਾਂ ਪਾਸਪੋਰਟ ਨਹੀਂ ਅਪਲਾਈ ਕਰ ਸਕਦੇ ਔਨਲਾਈਨ।
ਯੈਸ,
ਅਤੇ ਇਹ ਸਿਰਫ ਰਿਨਿਊ ਜੇ ਤੁਹਾਡਾ ਪਾਸਪੋਰਟ ਹੋਣ ਵਾਲਾ, ਅਤੇ ਉਹ ਵੀ ਜੇ ਪਾਸਪੋਰਟ ਰਿਨਿਊ ਹੋਣ ਵਾਲਾ ਕਹਿ ਲਓ ਵੀ 6 ਮਹੀਨਿਆਂ ਦੇ ਅੰਦਰ ਅੰਦਰ, ਜਾਂ ਫਿਰ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਚੁੱਕਿਆ, ਕਿ ਇੱਦਾਂ ਨਹੀਂ ਵੀ ਅਜੇ 7-8 ਮਹੀਨੇ ਪਏ ਨੇ ਤੇ ਤੁਸੀਂ ਰਿਨਿਊ ਨਹੀਂ ਉਦੋਂ ਕਰ ਸਕਦੇ।
ਉਦੋਂ ਨਹੀਂ ਕਰ ਸਕਦੇ,
ਵਿਦਿਨ 6 ਮੰਥਸ ਆਫ ਐਕਸਪਾਇਰੀ
ਔਰ ਆਫਟਰ ਦੀ ਐਕਸਪਾਇਰੀ,
ਹਾਂਜੀ, ਜਾਂ ਫਿਰ ਐਕਸਪਾਇਰ ਜੇ ਹੋ ਚੁੱਕਿਆ। ਹਾਂਜੀ, ਸੋ ਇਹ ਇਹਦੇ ਵਿੱਚ ਜੇ ਤੁਸੀਂ ਔਨਲਾਈਨ ਅਪਲਾਈ ਕਰਨ ਦੇ ਵਿੱਚ ਕੰਫਰਟੇਬਲ ਨਹੀਂ, ਯੂ ਸਟਿਲ ਹੈਵ ਦਾ ਆਪਸ਼ਨ ਕਿ ਇਨ ਪਰਸਨ ਜਾ ਕੇ ਜਾਂ ਡਾਕ ਰਾਹੀਂ ਵੀ ਤੁਸੀਂ ਅਜੇ ਵੀ ਪਾਸਪੋਰਟ ਰਿਨਿਊ ਦੀ ਅਰਜ਼ੀ ਲਗਾ ਸਕਦੇ ਹੋ। ਬਾਕੀ ਇਹਦੇ ਵਿੱਚ ਜਿਹੜੇ ਚੇਂਜਸ ਨੇ ਸਿਸਟਮ ਦੇ ਵਿੱਚ, ਉਹ COVID-19 ਤੋਂ ਬਾਅਦ ਜਦੋਂ ਟਰੈਵਲ ਰਿਸਟ੍ਰਿਕਸ਼ਨਸ ਹਟੀਆਂ, ਅਤੇ ਫਿਰ ਜਦੋਂ ਇੱਕਦਮ ਜਿਹੜੀ ਉਹ ਪੈਂਟ ਅਪ ਡਿਮਾਂਡ ਕਹਿ ਲਓ ਮਾਰਕੀਟ ਦੇ ਵਿੱਚ ਆਈ ਇੱਕ ਤਰੀਕੇ ਨਾਲ, ਕਿ ਲੋਕਾਂ ਨੇ ਕਿਹਾ ਵੀ ਹੁਣ ਟਰੈਵਲ ਰਿਸਟ੍ਰਿਕਸ਼ਨਸ ਖੁੱਲ ਗਈਆਂ, ਚਲੋ ਘੁੰਮਣ ਚੱਲੀਏ,
ਤੇ ਉਹਨਾਂ ਨੇ ਆਪਣਾ ਪਾਸਪੋਰਟ ਰਿਨਿਊ ਵੀ ਨਹੀਂ ਸੀ ਕਰਾਇਆ।
ਉਹਨਾਂ ਨੇ ਉਹ ਡਰਾਅਰ ਖੋਲਿਆ ਫਿਰ ਜਾ ਕੇ, ਜਿੱਥੇ ਪਾਸਪੋਰਟ ਗੁੰਮਸੁੰਮ ਪਿਆ ਸੀ ਉਦਾਸ ਜਿਹਾ, ਉਹ ਚੱਕ ਕੇ ਦੇਖਿਆ ਉਹ ਤਾਂ ਐਕਸਪਾਇਰ ਹੋ ਗਿਆ ਹੈ,
ਉਹਨੇ ਬੰਦੇ ਨੂੰ ਉਦਾਸ ਕਰਤਾ।
ਹਾਂ, ਫਿਰ ਉਹ ਕਹਿੰਦੇ ਅੱਛਾ ਰਿਨਿਊ ਕਰਾਉਣਾ ਪੈਣਾ, ਤੇ ਸਾਰਿਆਂ ਨੇ ਫਿਰ ਰਿਨਿਊਅਲ ਦੀਆਂ ਅਰਜ਼ੀਆਂ ਲਾਈਆਂ, ਤੇ ਸਾਡੇ ਪਾਸਪੋਰਟ ਆਫਿਸਿਸ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਸੀ, ਤੇ ਸਾਡਾ ਸਿਸਟਮ ਓਵਰਵੈਲਮ ਹੋ ਗਿਆ, ਤੇ ਉਹਦੇ ਨਾਲ ਫਿਰ ਜਿਹੜੇ ਵੇਟ ਟਾਈਮ ਸੀ ਬਹੁਤ ਜ਼ਿਆਦਾ ਵੱਧ ਗਏ, ਤੇ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਲੱਗਿਆ ਵੀ ਕੁਝ ਕਰਨਾ ਪੈਣਾ, ਤੇ ਫਿਰ ਇਹਨਾਂ ਨੇ ਚੇਂਜਸ ਇੰਪਲੀਮੈਂਟ ਕਰਨੇ ਸ਼ੁਰੂ ਕੀਤੇ, ਸਿਸਟਮ ਨੂੰ ਮਾਡਰਨਾਈਜ਼ ਕਰਨਾ ਸ਼ੁਰੂ ਕੀਤਾ। ਤੇ ਇਹਨਾਂ ਨੇ ਸਭ ਤੋਂ ਪਹਿਲਾਂ 2023 ਦੇ ਵਿੱਚ ਐਪਲੀਕੇਸ਼ਨ ਟਰੈਕਰ ਔਨਲਾਈਨ ਲਾਂਚ ਕੀਤਾ, ਕਿ ਵੀ ਤੁਸੀਂ ਆਪਣੀ ਐਪਲੀਕੇਸ਼ਨ ਦੇਖ ਸਕਦੇ ਹੋ ਵੀ ਕਿਹੜੀ ਸਟੇਜ 'ਤੇ ਹੈ। ਫਿਰ ਇਹਨਾਂ ਨੇ ਦਸੰਬਰ 2024 ਦੇ ਵਿੱਚ ਇਹ ਔਨਲਾਈਨ ਰਿਨਿਊਅਲ ਦੀ ਸੁਵਿਧਾ ਇਹ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ, ਪਰ ਉੱਥੇ ਕੈਪ ਸੀ ਕਿ 2000 ਅਰਜ਼ੀਆਂ ਰੋਜ਼ਾਨਾ ਸਬਮਿਟ ਹੋ ਸਕਦੀਆਂ ਨੇ, ਉਸ ਤੋਂ ਬਾਅਦ ਫਿਰ ਉਹ ਸਿਸਟਮ ਬੰਦ ਹੋ ਜਾਏਗਾ, ਟਰਾਈ ਅਗੇਨ ਟੁਮਾਰੋ।
ਜੀ ਜੀ,
ਸੋ ਇਸ ਤਰ੍ਹਾਂ ਦਾ ਸਿਸਟਮ ਸੀ। ਹੁਣ ਉਹਨਾਂ ਨੇ ਕਿਹਾ ਵੀ ਅਸੀਂ ਸਿਸਟਮ ਟੈਸਟ ਕਰ ਲਿਆ, ਟਰਾਈ ਕਰ ਲਿਆ, ਇਹਨੂੰ ਐਕਸਪੈਂਡ ਕਰਤਾ, ਹੁਣ ਸਾਡਾ ਸਿਸਟਮ ਓਵਰਵੈਲਮ ਨਹੀਂ ਹੋਏਗਾ, ਜਾਓ ਜਾ ਕੇ ਚੈੱਕ ਕਰੋ।
ਵਾਸੂ ਜੀ, ਪਿਛਲੇ ਸਾਲ 3.8 ਮਿਲੀਅਨ ਪਾਸਪੋਰਟ ਰਿਨਿਊ ਹੋਏ ਸੀ, ਇਸ ਸਾਲ ਐਸਟੀਮੇਟ ਇਹ ਹੈ ਸਰਕਾਰ ਦਾ ਕਿ ਇਹ ਰਿਨਿਊਅਲਸ ਦੀ ਜਿਹੜੀ ਗਿਣਤੀ ਹੈ 4.6 ਮਿਲੀਅਨ ਹੋਣੀ ਆ। ਸੋ ਪਿਛਲੇ ਸਾਲ ਨਾਲੋਂ ਜ਼ਿਆਦਾ ਪਾਸਪੋਰਟ ਇਸ ਸਾਲ ਰਿਨਿਊ ਹੋਣੇ ਆ। ਇੱਕ ਤਾਂ ਉਹੀ ਆ ਨਾ, ਜੇ ਕਿਸੇ ਨੇ 2021 ਦੇ ਵਿੱਚ 5 ਸਾਲ ਵਾਲਾ ਪਾਸਪੋਰਟ ਰਿਨਿਊ ਕਰਾਇਆ ਸੀ ਜਦੋਂ, ਤਾਂ ਉਹਨਾਂ ਦੇ ਇਸ ਸਾਲ ਰਿਨਿਊਅਲ ਡਿਊ ਆ, ਅਤੇ ਇਸ ਕਰਕੇ ਹੁਣ ਜਾਂ ਈਵਨ ਜਿਹਨਾਂ ਨੇ 2016 ਦੇ ਵਿੱਚ ਪਾਸਪੋਰਟ ਉਦੋਂ ਬਣਵਾਏ 10-10 ਸਾਲਾਂ ਵਾਲੇ, ਉਹਨਾਂ ਦੀ ਰਿਨਿਊਅਲ ਹੁਣ ਆ ਰਹੀ ਹੈ। ਸੋ ਨੰਬਰ ਜਦ ਕਿ ਕਾਫੀ ਜ਼ਿਆਦਾ ਹੋਣਗੇ, ਪਰ ਅੱਛਾ ਇੱਕ ਹੋਰ ਸਰਕਾਰ ਨੇ ਇਸ ਗੱਲ 'ਤੇ ਵੀ ਵਾਅਦਾ ਕੀਤਾ ਕਿ ਵੈਸੇ ਤਾਂ ਦੇਖੋ 30 ਬਿਜ਼ਨਸ ਡੇਜ਼ ਦੇ ਅੰਦਰ ਅੰਦਰ ਜੇ ਤੁਹਾਡਾ ਪਾਸਪੋਰਟ ਰਿਨਿਊ ਨਹੀਂ ਹੁੰਦਾ ਤੁਹਾਡੀ ਅਰਜ਼ੀ ਲਗਾਉਣ ਤੋਂ ਬਾਅਦ, ਜੇ 30 ਦਿਨ ਤੋਂ ਵੱਧ ਸਮਾਂ ਲੱਗਦਾ ਤੁਹਾਡੀ ਫੀਸ ਕਹਿੰਦੇ ਅਸੀਂ ਵਾਪਸ ਕਰ ਦਾਂਗੇ।
ਯਾ ਸੋ ਇਹ ਇਸ ਸਾਲ ਅਰਲੀਅਰ ਦਿਸ ਈਅਰ ਸਰਕਾਰ ਨੇ ਅਨਾਊਂਸ ਕੀਤਾ ਸੀ, ਉਦੋਂ ਆਪਾਂ ਖਬਰ ਸਾਂਝੀ ਵੀ ਕੀਤੀ ਸੀ ਕਿ ਸਰਕਾਰ ਵਾਅਦਾ ਕਰ ਰਹੀ, ਵੈਸੇ ਤਾਂ ਕਹਿੰਦੇ ਸਾਡਾ ਸਰਵਿਸ ਸਟੈਂਡਰਡ ਹੈਗਾ 20 ਡੇਜ਼,
20 ਦਿਨਾਂ 'ਚ ਕਰ ਦਾਂਗੇ।
ਸੋ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡਾ ਪਾਸਪੋਰਟ 20 ਦਿਨਾਂ ਦੇ ਅੰਦਰ ਅੰਦਰ ਡਿਲੀਵਰ ਕੀਤਾ ਜਾਵੇ, ਪਰ ਜੇ 30 ਦਿਨ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ ਫਿਰ ਕਹਿੰਦੇ ਤੁਹਾਡੇ ਕੋਲੋਂ ਫੀਸ ਵੀ ਨਹੀਂ ਲਵਾਂਗੇ। ਅਤੇ ਸਰਕਾਰ ਸੋ ਇੱਕ ਸਿਸਟਮ ਇਹ ਵੀ ਹੈਗਾ, ਜੇ ਤੁਹਾਨੂੰ ਤੁਰੰਤ ਚਾਹੀਦਾ ਪਾਸਪੋਰਟ ਤਤਕਾਲ ਦੇ ਵਿੱਚ, ਜਿਵੇਂ ਕਿ 10 ਦਿਨਾਂ ਦੇ ਅੰਦਰ ਅੰਦਰ ਵੀ ਤੁਸੀਂ ਅਰਜੈਂਟ ਪ੍ਰੋਸੈਸਿੰਗ ਦੇ ਤਹਿਤ ਪਾਸਪੋਰਟ ਆਪਣਾ ਬਣਵਾ ਸਕਦੇ ਹੋ, ਪਰ ਉਹ ਜਿਹੜੀ ਸੁਵਿਧਾ ਹੈ ਰਿਨਿਊਅਲ ਦੀ ਵੀ, ਅਰਜੈਂਟ ਰਿਨਿਊਅਲ ਕਹਿ ਲਓ ਵੀ 10 ਦਿਨਾਂ ਦੇ ਅੰਦਰ ਪਾਸਪੋਰਟ ਜੇ ਚਾਹੀਦਾ, ਦੈਨ ਯੂ ਹੈਵ ਟੂ ਅਪਲਾਈ ਇਨ ਪਰਸਨ, ਔਨਲਾਈਨ ਨਹੀਂ ਕੀਤਾ ਜਾ ਸਕਦਾ। ਜੇ ਔਨਲਾਈਨ ਕਰੋਗੇ ਤਾਂ ਸਰਵਿਸ ਸਟੈਂਡਰਡ 20 ਡੇਜ਼ ਆ, ਅਤੇ 30 ਦਿਨ ਤੋਂ ਜ਼ਿਆਦਾ ਸਮਾਂ ਜੇ ਲੱਗ ਗਿਆ ਰਿਨਿਊਅਲ ਦੇ ਵਿੱਚ ਤਾਂ ਫਿਰ ਤੁਹਾਡਾ ਪਾਸਪੋਰਟ ਮੁਫਤ ਆ।
ਮੈਨੂੰ ਨਾ ਲਾਸਟ ਈਅਰ ਯਾਦ ਹੈ, ਪਿਛਲੇ ਜਿਹੜਾ ਸੈਪਟੈਂਬਰ ਵਾਲਾ ਲੌਂਗ ਵੀਕਐਂਡ ਹੁੰਦਾ, ਉਹ ਤੋਂ ਬਾਅਦ ਵਾਲਾ ਜਿਹੜਾ ਟਿਊਜ਼ਡੇ ਸੀ
ਉਹ ਉੱਥੇ ਰਸ਼ ਬਹੁਤ
ਉਹਦੀ ਤਰੀਕ ਬੁੱਕ ਕਰ ਲਈ। ਬਸ ਜੀ ਉੱਥੇ ਇੰਨਾ ਰਸ਼, ਉੱਥੇ ਇੰਨਾ ਰਸ਼ ਉਹਨਾਂ
ਅੱਛਾ ਫਿਰ ਵੀ ਅਪੁਆਇੰਟਮੈਂਟ ਲੈ ਕੇ ਗਏ ਫਿਰ ਵੀ
ਜੀ ਜੀ
ਫਿਰ ਉਹ ਵਾਕਿੰਗਸ ਵੀ ਉੱਥੇ ਹੋਣੇ ਨਾਲ
ਉਹ ਬਸ ਜੀ ਇੰਨਾ ਰਸ਼ ਉੱਥੇ ਬੁਰਾ ਹਾਲ, ਅਤੇ ਉੱਥੇ ਤਕਰੀਬਨ 3-3.5 ਘੰਟੇ ਲੱਗ ਗਏ ਸੀ ਉਸ ਦਿਨ।
ਅੱਛਾ ਜੀ
ਪ੍ਰੋਗਰਾਮ ਤੋਂ ਬਾਅਦ ਮੈਂ ਗਿਆ, ਮੇਰੇ ਫੋਨ ਦੀ ਬੈਟਰੀ ਡੈਡ ਹੋ ਗਈ ਬਸ ਜੀ।
ਓਹੋ
ਫਿਰ ਮੈਂ ਪਾਵਰ ਬੈਂਕ ਖਰੀਦਿਆ।
ਅੱਛਾ
ਜੀ ਜੀ ਮੈਂ ਕਿਹਾ ਇੰਨੀ ਦੇਰ ਬੈਠੇ ਖਬਰਾਂ ਹੀ ਪੜ੍ਹ ਲਈਏ,
ਅੱਛਾ
ਅਗਲੇ ਦਿਨ ਪ੍ਰੋਗਰਾਮ ਵੀ ਤਾਂ ਕਰਨਾ ਸੀ।
ਵਾਹ ਵਾਹ ਵਾਹ
ਜੀ ਜੀ ਜੀ
ਇਹ ਤਾਂ ਬੜਾ ਜੀ
ਬਹੁਤ ਮੁਸ਼ਕਤ ਨਾਲ ਵਾ ਸੀ,
ਦੱਸਿਆ ਨਹੀਂ ਪਹਿਲਾਂ ਆਪਾਂ ਇੱਥੇ ਬੈਠ ਗਏ ਜੀ ਜੀ ਪਾਸਪੋਰਟ ਵੀ ਐਕਸਪਾਇਰ ਹੋਇਆ, ਫੋਨ ਦੀ ਬੈਟਰੀ ਵੀ
ਫੋਨ ਦੀ ਬੈਟਰੀ ਵੀ ਡੈਡ ਹੋ ਗਈ।
ਆ ਤਾਂ ਬੜਾ
ਹੋਰ
ਮੰਦਭਾਗਾ ਦਿਨ ਸੀ।
ਨਾਲੇ ਕਿੰਨਾ $163 ਫੀਸ ਫੀਸ ਨਹੀਂ ਵਧਾ ਰਹੇ। ਅੱਛਾ ਇਹ ਵੀ ਗੱਲ ਇੰਪੋਰਟੈਂਟ ਹੈ,
ਪਰ ਤੁਹਾਡੀ ਤਾਂ ਵੱਧ ਗਈ ਨਾ, ਤੁਹਾਨੂੰ ਪਾਵਰ ਬੈਂਕ ਲੈਣਾ ਪੈ ਗਿਆ ਫੀਸ ਦੇ ਵਿੱਚ ਜੁੜ ਗਿਆ
$50 ਉਹ ਵੀ ਜੁੜਨਾ
ਤਾਂ ਐਵੇਂ ਉਹ ਬਦੋ ਬਦੀ
ਬਦੋ ਬਦੀ $50 ਉਹ ਵੀ
ਜੁੜਨਾ, ਗਾਣਾ ਵੀ ਹੈਗਾ ਨਾ ਬਦੋ ਬਦੀ
ਜੀ ਜੀ ਜੀ। ਸੋ ਯਾ ਪਰ 30 ਦਿਨਾਂ ਦਾ ਇਹਨਾਂ ਨੇ ਸਰਵਿਸ ਸਟੈਂਡਰਡ ਰੱਖਿਆ, ਪਰ ਵਾਅਦਾ ਕਰ ਰਹੇ ਨੇ ਕਿ 20 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਅਸੀਂ ਪਾਸਪੋਰਟ ਬਣਾ ਕੇ ਦੇ ਦੇਣਾ, ਅਤੇ ਫੀਸ ਦੇ ਵਿੱਚ ਕੋਈ ਵਾਅਦਾ ਨਹੀਂ ਕੀਤਾ ਜਾ ਰਿਹਾ, ਬਾਵਜੂਦ ਇਸ ਦੇ ਕਿ ਜਿਹੜੀ ਇਹ ਔਨਲਾਈਨ ਰਿਨਿਊਅਲ ਸਰਵਿਸ ਆ ਇਹਨੂੰ ਹੁਣ ਐਕਸਪੈਂਡ ਕੀਤਾ ਜਾ ਰਿਹਾ। ਕੱਲ੍ਹ ਲੈਣਾ ਡੀਐਫ ਨੇ ਵੈਨਕੂਵਰ ਦੇ ਵਿੱਚ ਅਨਾਊਂਸਮੈਂਟ ਕੀਤੀ ਹੈ ਮਿਨਿਸਟਰ ਨੇ, ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਆਉਂਦੇ ਸਮੇਂ ਦੇਖਾਂਗੇ ਕਿ ਇਹਨੂੰ ਹੋਰ ਫਰਦਰ ਐਕਸਪੈਂਡ ਕਿਵੇਂ ਕੀਤਾ ਜਾ ਸਕਦਾ, ਕਿਉਂਕਿ ਹਾਲ ਦੀ ਘੜੀ ਔਨਲਾਈਨ ਪਾਸਪੋਰਟ ਰਿਨਿਊਅਲ ਸੇਵਾ ਉਹਨਾਂ ਵਾਸਤੇ ਅਵੇਲੇਬਲ ਆ ਜਿਹੜੇ ਵਿਦਇਨ ਦਾ ਕੰਟਰੀ ਅਪਲਾਈ ਕਰਨਗੇ। ਕਹਿੰਦੇ ਬਾਅਦ 'ਚ ਵੇਖਦੇ ਹਾਂ ਕਿ ਜਿਹੜਾ ਕੋਈ ਕੈਨੇਡਾ ਤੋਂ ਬਾਹਰ ਹੈਗਾ ਜਾਂ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਹੈ ਉਹਨਾਂ ਦੇ ਪਾਸਪੋਰਟ ਰਿਨਿਊਅਲਸ ਨੂੰ ਵੀ ਅਸੀਂ ਔਨਲਾਈਨ ਜੇ ਕਰ ਸਕੀਏ
ਜੀ।
ਅਸੀਂ ਬ੍ਰੇਕ ਲੈ ਲਈਏ ਛੋਟੀ ਜਿਹੀ ਇੱਕ,
ਸ਼ੋਰ।
ਵਟਸਐਪ 'ਤੇ ਮੈਸੇਜ ਕਈ ਨੇ, ਹੁਣ ਮੈਸੇਜ ਵੀ ਦੇਖਿਓ ਯਾਰ ਕੀ ਕਹਿੰਦੇ ਸਾਡੇ ਸੁਣਨ ਵਾਲੇ।
ਜੀ
ਇੱਕ ਮੈਸੇਜ ਹੈ, ਕਹਿੰਦੇ ਲੈਂਡਿੰਗ ਡਾਕੂਮੈਂਟਸ ਵੀ ਸੰਭਾਲ ਕੇ ਰੱਖੋ ਜ਼ਰੂਰ, ਇਹ ਜ਼ਿਆਦਾ ਸੌਖੇ ਗੁਆਚ ਜਾਂਦੇ ਨੇ। ਇਹ ਬਿਲਕੁਲ ਬਹੁਤ ਪਾਏਦਾਰ ਗੱਲ ਆ, ਤੁਹਾਡਾ ਸਿਟੀਜ਼ਨਸ਼ਿਪ ਸਰਟੀਫਿਕੇਟ ਜਾਂ ਜਿਹੜਾ ਸਿਟੀਜ਼ਨਸ਼ਿਪ ਵਾਲਾ ਕਾਰਡ ਆ ਅਤੇ ਲੈਂਡਿੰਗ ਡਾਕੂਮੈਂਟ, ਉਹ ਜਿਹੜਾ ਕਾਫੀ ਲੰਬਾ ਸਾਰਾ ਪੇਪਰ ਹੁੰਦਾ
COPR
ਕਨਫਰਮੇਸ਼ਨ ਆਫ PR ਜੀ 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 ਜਦੋਂ ਹੁਣ ਤਾਂ ਪਤਾ ਨਹੀਂ ਉਹ ਕਿਵੇਂ ਉਹਨੂੰ ਸੰਭਾਲ ਕੇ ਦਿੰਦੇ ਆ, ਜਦੋਂ ਪਹਿਲਾਂ ਬਸ ਜੀ ਉਹ ਪਾਸਪੋਰਟ ਦੇ ਵਿੱਚ ਉਹਨੂੰ ਪਤਾ ਨਹੀਂ ਕਿੰਨੇ ਫੋਲਡ ਫੋਲਡ ਜਿਹੇ ਕਰਕੇ ਉਹਦੇ 'ਚ ਸਟੇਪਲ ਕਰਕੇ ਦੇ ਦਿੰਦੇ ਸੀ COPR ਨੂੰ।
ਮੈਂ ਜਦੋਂ ਆਇਆ ਸੀ ਮੈਨੂੰ ਤਾਂ ਉਹਨਾਂ ਨੇ ਕਾਗਜ਼ ਲੰਬਾ ਸਾਰਾ ਦਿੱਤਾ ਸੀ।
ਹਾਂ ਉਹੀ ਸੀ
ਯਾ ਉਹ ਮਤਲਬ ਉਹਨੂੰ ਫੋਲਡ ਨਹੀਂ ਸੀ, ਮੈਂ
ਫੋਲਡ ਨਹੀਂ ਸੀ ਤਾਂ ਹਾਂ। ਪਰ ਯਾ ਇਹ ਬਹੁਤ ਇੰਪੋਰਟੈਂਟ ਗੱਲ ਆ ਦੀਪ ਬੋਪਾ ਰਾਏ ਜੀ ਦੀ ਕਿ ਲੈਂਡਿੰਗ ਡਾਕੂਮੈਂਟ ਜ਼ਰੂਰ ਸੰਭਾਲ ਕੇ ਰੱਖੋ। ਅੱਜ ਸਾਰੇ ਜਣੇ ਇੱਕ ਕੰਮ ਕਰਿਓ, ਘਰ ਜਾ ਕੇ ਆਪਣਾ ਆਪਣਾ ਪਾਸਪੋਰਟ ਕਿੱਥੇ ਪਿਆ, ਤੁਹਾਡਾ ਸਿਟੀਜ਼ਨਸ਼ਿਪ ਕਾਰਡ, ਸਿਟੀਜ਼ਨਸ਼ਿਪ ਸਰਟੀਫਿਕੇਟ, ਤੁਹਾਡਾ ਇਹ ਕਨਫਰਮੇਸ਼ਨ ਆਫ ਲੈਂਡਿੰਗ, ਉਹ ਜਿਹੜੇ ਸਾਰੇ ਪੇਪਰ ਨੇ ਇੱਕ ਵਾਰ ਰਿਵਾਈਜ਼ ਕਰ ਲਓ ਕਿੱਥੇ ਕਿੱਥੇ ਪਏ ਆ।
ਪਹਿਲਾਂ ਤਾਂ ਇਹ ਦੇਖੋ ਤੁਸੀਂ ਆਪ ਕਿੱਥੇ ਪਏ, ਪਹਿਲਾਂ ਤਾਂ ਆਪਣੇ ਆਪ ਨੂੰ ਹੀ ਲੱਭੋ
ਅਤੇ ਇਹ ਵੀ ਦੇਖ ਲਿਓ, ਇਹ ਵੀ ਦੇਖ ਲਿਓ ਕਿ ਪਾਸਪੋਰਟ ਐਕਸਪਾਇਰ ਕਦੋਂ ਹੋਣਾ।
ਹਾਂਜੀ ਅੱਛਾ ਵਿਜੇ ਜੀ ਇੱਕ ਸਵਾਲ ਦੁਬਾਰਾ ਦੱਸਿਓ ਵੀ ਜਿਹੜਾ ਪਾਵਰ ਬੈਂਕ ਕਿੰਨੇ ਦਾ ਲਿਆ ਤੁਸੀਂ?
$50
ਉਹ ਕਹਿੰਦੇ ਵੀ ਤੁਹਾਨੂੰ ਰੀਇੰਬਰਸ ਕਰਨਾ ਚਾਹੀਦਾ ਮੈਨੇਜਮੈਂਟ ਨੂੰ, ਤੁਸੀਂ ਖਬਰਾਂ ਪੜ੍ਹਨ ਵਾਸਤੇ ਪਾਵਰ ਬੈਂਕ ਖਰੀਦਿਆ ਸੀ। ਸਵਾਲ ਆਇਆ ਜੈਨੂਅਨ, ਕਹਿੰਦੇ ਰੀਇੰਬਰਸ ਕੀਤੇ ਕਿ ਨਹੀਂ ਕਨੈਕਟ?
ਨਹੀਂ ਨਹੀਂ
ਇਹ ਹੋਣੇ ਚਾਹੀਦੇ ਜੀ, ਇਹ ਤਾਂ ਆਪਾਂ ਅਰਜ਼ੀ ਪਾਵਾਂਗੇ,
ਅਰਜ਼ੀ ਪਾਵਾਂ
ਇਹਦੇ ਵਾਸਤੇ ਸੰਘਰਸ਼ ਕੀਤਾ ਜਾਏਗਾ।
ਬ੍ਰੇਕ ਲੈ
ਪਿਕਟਿੰਗ
ਨਾ ਨਾ ਬਸ
$50 ਦਿੱਤੇ ਜਾਣ,
$50 ਅਲਾਇੰਸ ਐਨਾਲਿਟੀਕਲ ਲੈਬਸ ਵਾਲੇ ਪ੍ਰੋਗਰਾਮ ਦੇ। ਨਹੀਂ ਮੈਂ ਉਹ 'ਚ ਮੈਸੇਜ ਮੁਸੇਜ ਵੀ ਕੀਤੇ ਸੀ।
ਹਾਂਜੀ
ਮੈਸੇਜ ਵੀ ਕੀਤੇ ਸੀ ਨਾ,
ਜਿਵੇਂ ਦੇਖੋ ਵੀ ਨਰਸਿਸ ਨੇ ਜਿਵੇਂ ਕੀਤਾ ਨਹੀਂ ਵੀ ਲਿਮਿਟਿਡ ਸਟ੍ਰਾਈਕ, ਅਸੀਂ ਨੋਨ ਨਰਸਿੰਗ ਡਿਊਟੀਜ਼ ਨਹੀਂ ਕਰਾਂਗੇ, ਉਸ ਤਰ੍ਹਾਂ ਉਸ ਤਰਸ 'ਤੇ ਕੁਛ ਕੀਤਾ ਜਾ ਸਕਦਾ ਵੀ $50 ਦਿੱਤੇ ਜਾਣ, ਨਹੀਂ ਤਾਂ ਫਿਰ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਨਹੀਂ ਕਰਾਂਗੇ।
ਹਾਂ ਨਹੀਂ ਨਹੀਂ ਜਾਂ ਫਿਰ ਇਹ ਹੈ ਕਿ ਹੋਸਟਿੰਗ ਦੇ ਵਿੱਚ ਤਾਂ ਬੋਲਣ ਦਾ ਹੀ ਕੰਮ ਹੈ ਨਾ, ਕਿ ਜਿਹੜਾ ਆਹ ਬੋਰਡ ਆਪਰੇਟ ਕਰਨਾ
ਇਹ ਬਟਨ ਨਹੀਂ ਦਵਾਓ,
ਇਹ ਬਟਨ ਨਹੀਂ ਦਵਾਓ, ਉਹ ਵੀ ਆਪਣਾ ਹੀ ਨੁਕਸਾਨ ਆ।
ਫਿਰ ਬੋਲੀ ਜਾਓ,
ਬੋਲੀ ਜਾਓ,
ਬੋਲੀ ਜਾਓ, ਕੋਈ ਐਡ ਨਹੀਂ, ਕੋਈ ਬ੍ਰੇਕ ਨਹੀਂ।
ਅੱਛਾ ਇਹ ਦੱਸ ਦਈਏ ਅਲਾਇੰਸ, ਮਜ਼ਾਕ ਕਰ ਰਹੇ ਹਾਂ ਯਾਰ ਇਹ ਜੀ, ਕੋਈ ਗੱਲ ਨਹੀਂ ਹੈ ਨਾ, ਹੋਰ ਕੋਈ ਸੀਰੀਅਸਲੀ ਨਾ ਲੈ ਜਾਵੇ,
$50 ਪਿੱਛੇ ਮਜ਼ਾਕ ਹੀ ਕਰ ਰਹੇ ਜੇ ਗੱਲ ਹੁੰਦੀ $5 ਲੱਖ ਦੀ ਫਿਰ ਤਾਂ ਸੀਰੀਅਸਲੀ ਰਹਿੰਦਾ,
ਫਿਰ ਗੱਲ ਸੀਰੀਅਸਲੀ ਲੈਂਦਾ ਕੋਈ ਨਹੀਂ। ਪਾਵਰ ਬੈਂਕ ਬਹੁਤ ਵਧੀਆ ਜੀ, ਨਾਲੇ ਉਹ
ਮਤਲਬ $5 ਲੱਖ ਦੇ ਆਪਾਂ ਸੀਰੀਅਸ ਹੋ ਜਾਂਦੇ
ਉੱਥੇ ਹੋ ਜਾਂਦੇ। ਵਾਸੂ ਜੀ ਵਟਸਐਪ 'ਤੇ ਇੱਕ ਮੈਸੇਜ ਹੈ, ਕਹਿੰਦੇ ਆਮ ਨੋਟ ਅਵੇਅਰ ਆਫ ਅ ਸਿਟੀਜ਼ਨਸ਼ਿਪ ਕਾਰਡ, ਆਈ ਡੂ ਹੈਵ ਅ ਸਰਟੀਫਿਕੇਟ, ਇਜ਼ ਦਿਸ ਅ ਨਿਊ ਥਿੰਗ? ਉਹ ਪਹਿਲਾਂ ਕਾਰਡ ਮਿਲਦਾ ਹੁੰਦਾ ਸੀ,
ਹੁਣ ਸਰਟੀਫਿਕੇਟ,
ਹੁਣ ਇਕੱਲਾ ਸਰਟੀਫਿਕੇਟ ਹੀ ਦੇ ਰਹੇ ਨੇ ਪਿਛਲੇ ਕੁਝ ਸਾਲਾਂ ਤੋਂ
ਜੀ
ਜੀ। ਬੈਕ ਇਨ ਦ ਡੇ ਸਰਟੀਫਿਕੇਟ ਦੇ ਨਾਲ ਕਾਰਡ ਵੀ ਹੁੰਦਾ ਸੀ,
ਹੋਤਾ ਹੋਊਗਾ ਤਾਂ ਮੈਂ ਬਹੁਤ ਛੋਟਾ ਸੀ,
ਬਹੁਤ ਛੋਟਾ ਸੀ। 2010-2012 ਤੱਕ ਦਿੰਦੇ ਸੀ ਸਰਟੀਫਿਕੇਟ ਵੀ ਸੀ ਐਂਡ ਅ ਕਾਰਡ ਐਸ ਵੈਲ।
ਇੱਕ ਹੋਰ ਮੈਸੇਜ ਆਇਆ ਸਿਟੀਜ਼ਨਸ਼ਿਪ ਬਾਰੇ, ਕਹਿੰਦੇ ਕਿ I got my citizenship in 2021 but I never got ਹਾਂ ਉਹੀ ਕਾਰਡ ਬਾਰੇ,
ਹਾਂ
ਬਟ ਆਈ ਨੈਵਰ ਗਾਟ ਦ ਸਿਟੀਜ਼ਨਸ਼ਿਪ ਕਾਰਡ, ਓਨਲੀ ਗਾਟ ਸਿਟੀਜ਼ਨਸ਼ਿਪ ਸਰਟੀਫਿਕੇਟ, ਹਾਊ ਕੈਨ ਆਈ ਗੈਟ ਸਿਟੀਜ਼ਨਸ਼ਿਪ ਕਾਰਡ?
ਨਹੀਂ ਲੋੜ ਨਹੀਂ ਹੈਗੀ,
ਨਵਾਂ ਪੰਗਾ
ਪਾ, ਨਹੀਂ ਨਹੀਂ ਲੋੜ ਨਹੀਂ ਹੈਗੀ, ਲੋੜ ਨਹੀਂ ਹੈਗੀ,
ਕਾਰਡ ਹੁਣ ਨਹੀਂ ਮਿਲਦਾ ਜੀ।
ਜੀ ਜੀ ਹੁਣ ਨਹੀਂ ਮਿਲਦਾ,
ਛੋਟੇ ਹੁੰਦੇ ਮਿਲਦਾ ਸੀ,
ਪਹਿਲਾਂ ਮਿਲਦਾ ਸੀ ਜਦੋਂ ਕੈਨੇਡਾ ਦੇ ਵਿੱਚ ਬਜਟ ਸਰਪਲਸ ਹੁੰਦੇ ਸੀ।
ਹਾਂਜੀ ਹਾਂਜੀ ਛੋਟੇ ਹੁੰਦੇ ਨਹੀਂ, ਛੋਟੇ ਹੁੰਦੇ,
ਛੋਟੇ ਹੁੰਦੇ ਜੀ। ਇਹ ਵੀ ਯਾਰ ਵੈਸੇ
ਫਰਕ ਹੈ।
ਫਰਕ ਦੇਖੋ ਕਿਤੇ ਕਿਤੇ ਤਾਂ ਇਹ ਡਾਇਲੈਕਟ ਹੈਗਾ ਜਿਹੜਾ ਇਲਾਕਾਈ ਬੋਲੀ ਦਾ ਪ੍ਰਭਾਵ ਆ, ਪਰ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਸ਼ਬਦ ਅੱਖਰ ਹੈਗੇ ਆ, ਹੁਣ ਛੱਛਾ ਲੈਦਾ ਸੱਸੇ ਪੈਰ ਬਿੰਦੀ ਅਲੱਗ ਆ, ਪਰ ਉਹ ਇੰਟਰਮਿੰਗਲ ਬਹੁਤ ਹੁੰਦੀ ਆ। ਛਤਰੀ ਨੂੰ ਛਤਰੀ ਕਹਿਣਾ, ਛੋਟੇ ਨੂੰ ਛੋਟੇ,
ਜੱਜੇ ਤੇ ਯਾਏ ਦਾ ਵੀ
ਜੀ ਜੀ ਯੈਸ
ਜੱਟ ਕਹਿ ਦੇਣਾ
ਜੀ ਜੀ ਜੀ
ਜੱਟ
ਯਾ ਯਾ
ਸੋ ਉਹ ਤਾਂ ਐਵੇਂ ਜਿਵੇਂ ਕਹਿ ਲਓ ਵੀ ਅੱਜ ਕੱਲ੍ਹ ਟ੍ਰੈਂਡ ਜਿਹਾ ਵੀ ਬਣ ਗਿਆ ਗਾਣਿਆਂ ਦੇ ਵਿੱਚ,
ਗਾਣਿਆਂ 'ਚ। ਹਾਂ
ਸੋ ਇਹ ਆਪਣੀ ਭਾਸ਼ਾ ਨੂੰ ਅਸੀਂ ਆਪ ਖਰਾਬ ਕਰ ਰਹੇ ਹਾਂ।
ਹਾਂ ਕਿਤੇ ਕਿਤੇ ਦੇਖੋ ਇਲਾਕਾ ਹੀ ਪ੍ਰਭਾਵ ਨੇ, ਜਿਵੇਂ ਦੇਖੋ ਐਗਜ਼ਾਮਪਲ ਆ, ਹੁਣ ਇੱਥੇ ਵੀ ਜਿਹੜਾ ਸੂਬਾ ਉਹ ਨਿਊ ਫਾਊਂਡ ਲੈਂਡ ਸਪੈਲ ਹੁੰਦਾ, ਕਹਿੰਦੇ ਅਸੀਂ ਉਹਨੂੰ ਨਿਊ ਫਿਨਲੈਂਡ ਆ,
ਪਰ ਉਹ ਚਲੋ ਅੰਗਰੇਜ਼ੀ ਦੇ ਵਿੱਚ ਉਹ ਹੈ ਐਂਬੀਗੁਇਟੀ, ਪੰਜਾਬੀ ਦੇ ਵਿੱਚ ਤਾਂ
ਪੰਜਾਬੀ ਚ ਇੱਦਾਂ ਦੀ ਐਂਬੀਗੁਇਟੀ ਨਹੀਂ,
ਪੰਜਾਬੀ ਦੇ ਵਿੱਚ ਤਾਂ ਜੇ ਛੱਤਰੀ ਆ ਤੇ ਉਹ ਛੱਛੇ ਨਾਲ ਹੀ ਲਿਖਿਆ
ਜਾਂਦਾ, ਪੰਜਾਬੀ ਪਿਓਰ ਫੋਨੈਟਿਕ ਲੈਂਗੁਏਜ ਆ, ਜਿੱਦਾਂ ਬੋਲਦੇ ਹੋ ਉਦਾਂ ਹੀ ਲਿਖੀ ਜਾਂਦੀ ਆ, ਤਾਂ ਹੀ ਉਹ ਸੌਖੀ ਆ।
ਉਹ ਤਾਂ ਸਿੰਪਲ ਸਿੱਧੀ ਹੈ, ਉਹ ਤਾਂ ਤੁਸੀਂ ਛੱਛੇ ਨੂੰ ਜੇ ਸ਼ ਕਹਿੰਦੇ ਹੋ ਤੇ ਤੁਹਾਡੀ ਆਪਣੀ ਗਲਤੀ ਹੈ, ਉਹਦੇ 'ਚ ਡਾਇਲੈਕਟ ਦਾ ਵੀ ਵਿਜੇ ਦੀ ਕੋਈ ਰੌਲਾ ਨਹੀਂ ਹੈ ਵੈਸੇ।
ਕੁਝ ਇਲਾਕਿਆਂ ਦੇ ਵਿੱਚ ਇਹ ਗਲਤੀ ਇਹ ਆਮ ਹੈ ਜਿੱਥੇ ਕਿ ਇਹਨੂੰ ਨਹੀਂ ਨੋਟ ਕੀਤਾ ਜਾਂਦਾ,
ਉਹਦਾ ਇਲਾਕੇ ਦਾ ਵੀ ਕੋਈ ਪ੍ਰਭਾਵ ਨਹੀਂ ਹੈ, ਉਹ ਤਾਂ ਤੁਹਾਡੀ ਅਵੇਅਰਨੈਸ ਨਾਲ ਹੀ ਪ੍ਰਭਾਵ ਆ,
ਸਪੈਸ਼ਲੀ ਬਰੋਡ
ਤੁਸੀਂ ਲੈਂਗੁਏਜ ਨੂੰ ਕਿੰਨਾ ਸੀਰੀਅਸਲੀ।
ਹਾਂ, ਬ੍ਰੋਡਕਾਸਟਿੰਗ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ।
ਜੀ
ਈਵਨ ਕਈ ਜਿਹੜੇ ਸਿੰਗਰ ਨੇ, ਚੰਗੇ ਸਿੰਗਰ ਨੇ, ਸੁਰੀਲੇ ਗਾਇਕ ਨੇ, ਉਹ ਵੀ ਕਿਤੇ ਜਦੋਂ ਹਰ ਸ਼ਬਦ ਆਉਂਦਾ ਨਾ, ਛਤਰੀ ਛਤਰੀ ਛਾਂ ਛਾਂ,
ਪੰਜਾਬੀ ਦੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਐਕਟਰਸ ਨੇ ਉਹ ਵੀ ਕਹੀ
ਉਹ ਵੀ ਜੀ ਜੀ ਯੈਸ। ਵਾਸੂ ਜੀ ਕੁਇਕਲੀ ਹੁਣ ਗੱਲ ਕਰ ਲਈਏ ਯਾਰ, ਅੱਜ ਸੈਨੇਟ ਦੇ ਵਿੱਚ ਨਾ ਹੀਅਰਿੰਗ ਹੋ ਰਹੀ ਹੈ ਐਂਥਨੀ ਫਾਊਚੀ ਦੀ, ਐਂਥਨੀ ਫਾਊਚੀ ਅਮਰੀਕਾ 'ਚ, ਅਮਰੀਕਾ ਹੀ ਸੈਨੇਟ 'ਚ, ਅਤੇ ਕਈਆਂ ਨੂੰ ਐਂਥਨੀ ਫਾਊਚੀ ਦਾ ਨਾਂ ਚੇਤੇ ਹੋਏਗਾ ਜਦੋਂ COVID-19 ਪੈਂਡੈਮਿਕ ਸੀਗਾ ਅਤੇ ਡੋਨਲਡ ਟਰੰਪ ਦੇ COVID-19 ਦੇ ਐਡਵਾਈਜ਼ਰ ਸੀਗੇ ਇਹ, ਅਤੇ ਜਿਹੜੀ ਹੈਲਥ ਏਜੰਸੀ ਸੀ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ NIAID, ਉਹਦੇ ਮੁਖੀ ਸਨ। ਰਿਪਬਲਿਕਨਸ ਦੇ ਵਿੱਚੋਂ ਇੱਕ ਸੈਨੇਟਰ ਨੇ ਰੈਂਡ ਪਾਲ, ਅਤੇ ਰੈਂਡ ਪਾਲ ਬੜੇ ਲੰਮੇ ਸਮੇਂ ਤੋਂ ਈਵਨ ਫਰੋਮ ਦ ਡੇਜ਼ ਆਫ ਦ COVID-19 ਪੈਂਡੈਮਿਕ ਇਹ ਗੱਲ ਕਹਿੰਦੇ ਆਏ ਕਿ ਜਿਹੜਾ COVID-19 ਦਾ ਵਾਇਰਸ ਸੀਗਾ ਇਹ ਕਿਸੇ ਲੈਬ, ਇਹ ਕਿਸੇ ਬੈਟ ਤੋਂ, ਕਿਸੇ ਐਨੀਮਲ ਤੋਂ ਹਿਊਮਨ 'ਚ ਟ੍ਰਾਂਸਫਰ ਨਹੀਂ ਸੀ ਹੋਇਆ, ਇਹ ਤਾਂ ਲੈਬ ਦੇ ਵਿੱਚ ਤਿਆਰ ਕੀਤਾ ਵਾਇਰਸ ਹੈ, ਫਿਰ ਲੀਕ ਕੀਤਾ ਗਿਆ, ਲੀਕ ਹੋਇਆ। ਅਤੇ ਉਹ ਇਸ ਗੱਲ ਨੂੰ ਲੈ ਕੇ ਐਂਥਨੀ ਫਾਊਚੀ 'ਤੇ ਬੜਾ ਨਿਸ਼ਾਨਾ ਸਾਧਦੇ ਸੀ ਕਿ ਜਿਹੜੀ ਲੈਬ ਜਿਹੜੀ ਵੂਹਾਨ ਚਾਈਨਾ ਦੇ ਵਿੱਚ ਆ, ਕਿ ਉਸ ਲੈਬ ਨੂੰ ਇਸ ਤਰ੍ਹਾਂ ਦੇ ਵਾਇਰਸਿਸ ਵਾਸਤੇ ਰਿਸਰਚ ਕਰਨ ਲਈ ਅਮਰੀਕਾ ਦੀ ਉਹ ਵਾਲੀ ਏਜੰਸੀ ਜਿਹਦੇ ਮੁਖੀ ਐਂਥਨੀ ਫਾਊਚੀ ਸਨ, ਉਹਨਾਂ ਨੇ ਬੜੀ ਫੰਡਿੰਗ ਵਗੈਰਾ ਦਿੱਤੀ ਆ, ਅਤੇ ਵੀ ਜਿਹੜਾ ਇਹ ਕੋਈ ਨੈਚੁਰਲ ਵਾਇਰਸ ਨਹੀਂ ਆ ਜਿਹੜਾ ਕਿ ਇੱਦਾਂ ਹੀ ਕਿਸੇ ਐਰਰ ਕਰਕੇ ਇੱਕ ਬੈਟ ਤੋਂ, ਚਮਗਾਦੜ ਤੋਂ ਹਿਊਮਨ 'ਚ ਟ੍ਰਾਂਸਫਰ ਹੋਇਆ ਅਤੇ ਦੁਨੀਆ 'ਚ ਫੈਲਿਆ, ਵੀ ਇਹ ਗਿਣ ਮਿੱਥ ਕੇ ਇਹ ਤਾਂ ਲੈਬ ਦੇ ਵਿੱਚ ਤਿਆਰ ਕਰਕੇ ਲੀਕ ਕੀਤਾ ਗਿਆ ਵਾਇਰਸ ਹੈ। ਅਤੇ ਰੈਂਡ ਪਾਲ ਪਹਿਲਾਂ ਕਿੰਨੀ ਵਾਰ ਕਹਿੰਦੇ ਰਹੇ ਨੇ ਕਿ ਐਂਥਨੀ ਫਾਊਚੀ ਇਹਦੇ ਵਾਸਤੇ ਜੇਲ੍ਹ 'ਚ ਹੋਣੇ ਚਾਹੀਦੇ ਆ। ਅੱਜ ਐਂਥਨੀ ਫਾਊਚੀ ਦੀ ਅਮਰੀਕਾ ਦੀ ਸੈਨੇਟ ਕਮੇਟੀ ਮੂਹਰੇ ਹੀਅਰਿੰਗ ਸੀ ਅੱਜ ਸਵੇਰੇ, ਅਤੇ ਉਹਦੇ ਵਿੱਚ ਵਾਸੂ ਜੀ ਐਂਥਨੀ ਫਾਊਚੀ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਯਾ ਸੋ ਇਹ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਇੱਕ ਕਮੇਟੀ ਹੈ, ਹੋਮਲੈਂਡ ਸਿਕਿਉਰਿਟੀ ਕਮੇਟੀ ਸੈਨੇਟ ਦੀ,
ਜੀ
ਉਹਦੇ ਵਿੱਚ COVID-19 ਦੇ ਓਰੀਜਨਸ ਦੇ ਸੰਬੰਧੀ ਹੀ ਹੀਅਰਿੰਗ ਕਾਲ ਕੀਤੀ ਗਈ ਹੈ। ਇਸ ਕਮੇਟੀ ਦੇ ਜਿਹੜੇ ਚੇਅਰ ਨੇ ਉਹ ਰੈਂਡ ਪਾਲ ਹੀ ਨੇ
ਜੀ,
ਜਿਹੜੇ ਇਸ ਪੂਰੀ ਮੁਹਿੰਮ ਨੂੰ ਲੀਡ ਵੀ ਕਰ ਰਹੇ ਆ, ਅਤੇ ਇਹਨਾਂ ਨੇ ਹੀ ਐਂਟਨੀ ਫਾਊਚੀ ਨੂੰ ਉੱਥੇ ਸੱਦਿਆ। ਐਂਟਨੀ ਫਾਊਚੀ ਦੀ ਜਿਹੜੀ ਹੁਣ ਪੇਸ਼ੀ ਸੀ ਇਹਦੇ ਵਿੱਚ ਉਹਨਾਂ ਨੇ ਫਿਫਥ ਅਮੈਂਡਮੈਂਟ ਇਨਵੋਕ ਕੀਤੀ। ਫਿਫਥ ਅਮੈਂਡਮੈਂਟ ਇਹ ਅਧਿਕਾਰ ਦਿੰਦੀ ਹੈ ਕਿਸੇ ਵੀ ਵਿਅਕਤੀ ਨੂੰ ਵੀ ਜੇ ਤੁਹਾਡੇ ਖਿਲਾਫ਼ ਕੋਈ ਵੀ ਕ੍ਰਿਮੀਨਲ ਕਾਰਵਾਈ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਆਪਣੇ ਹੀ ਖਿਲਾਫ਼ ਵਿਟਨੈਸ ਬਣਨ ਦੇ ਵਿੱਚ ਮਜਬੂਰ ਨਹੀਂ ਕੀਤਾ ਜਾ ਸਕਦਾ,
ਆਪਣੇ ਹੀ ਖਿਲਾਫ਼
ਹਾਂ ਤੁਸੀਂ, ਤੁਹਾਨੂੰ ਗਵਾਹੀ ਦੇਣ 'ਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਜਿਹੜਾ ਕਿਹਾ ਜਾਂਦਾ ਵਿਲ ਪਲੀਡ ਦ ਫਿਫਥ ਕਿ ਮੈਂ ਚੁੱਪ ਰਹਿਣਾ ਪਸੰਦ ਕਰਾਂਗਾ, ਇਹ ਤੁਹਾਡਾ ਅਧਿਕਾਰ ਹੈ ਅਮਰੀਕਾ ਦੇ ਵਿੱਚ ਇਹ ਫਿਫਥ ਅਮੈਂਡਮੈਂਟ।
ਅਤੇ ਫਿਫਥ ਅਮੈਂਡਮੈਂਟ ਇਨਵੋਕ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਗਿਲਟੀ ਆ। ਅੱਛਾ ਹੁਣ ਇਹ ਸਾਰੀ ਨੌਬਤ ਵੀ ਕਿਉਂ ਆਈ ਕਿ ਜਦੋਂ ਆਹ ਹੋਮਲੈਂਡ ਸਿਕਿਉਰਿਟੀ ਵਾਲੀ ਕਮੇਟੀ ਦੇ ਵਿੱਚ ਸਾਰੀ ਹੀਅਰਿੰਗ ਵਗੈਰਾ ਚੱਲ ਰਹੀ ਆ, ਰੈਂਡ ਪਾਲ ਨੇ ਇੱਕ ਸਪੀਨਾ ਕੀਤਾ ਕਿ ਜਿਹੜੀ ਡਾਇਰੀ ਹੈਗੀ ਹੈ ਐਂਥਨੀ ਫਾਊਚੀ ਦੀ ਉਹ ਹਵਾਲੇ ਕੀਤੀ ਜਾਵੇ ਕਮੇਟੀ ਦੇ। ਉਸ ਡਾਇਰੀ ਦੇ ਵਿੱਚ ਕੁਝ ਐਂਟਰੀਜ਼ ਸੀਗੀਆਂ ਜਿਹੜੀਆਂ ਲੰਘੇ, ਕੱਲ੍ਹ ਰੈਂਡ ਪਾਲ ਨੇ ਪਬਲਿਕ ਵੀ ਕਰ ਦਿੱਤੀਆਂ, ਜਨਤਕ ਕਰ ਦਿੱਤੀਆਂ।
ਉਹਦੇ ਵਿੱਚ ਸਫੇ ਤਕਰੀਬਨ
ਜੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ, ਉਹ ਲਿਖਿਆ ਹੋਇਆ ਉਸ ਡਾਇਰੀ 'ਚ, ਕਿ ਸੰਕੇਤ ਇਹ ਮਿਲਦੇ ਨੇ ਕਿ ਐਂਥਨੀ ਫਾਊਚੀ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਕਨਵਿੰਸਡ ਨਹੀਂ ਸੀਗੇ ਕਿ ਜਿਹੜਾ COVID-19 ਦਾ ਵਾਇਰਸ ਸੀ ਉਹ ਇੱਕ ਚਮਗਾਦੜ ਤੋਂ ਹਿਊਮਨ ਦੇ ਵਿੱਚ ਇੱਦਾਂ ਫੈਲਿਆ, ਕਿ ਉਹ ਇਸ ਥਿਊਰੀ ਨੂੰ ਵੀ ਰਿਜੈਕਟ ਨਹੀਂ ਸੀ ਕਰਦੇ ਕਿ ਲੈਬ ਦੇ ਵਿੱਚੋਂ ਇਹ ਵਾਇਰਸ ਲੀਕ ਹੋਇਆ ਹੋ ਸਕਦਾ ਹੈ। ਅਤੇ ਉਹ ਲੈਬ ਉਹੀ ਆ ਜਿਹਨੂੰ ਕਈ ਮਿਲੀਅਨ ਡਾਲਰ ਦੀ ਫੰਡਿੰਗ 2014 ਤੋਂ ਲੈ ਕੇ 2020 ਦੇ ਵਿਚਕਾਰ, 2019 ਦੇ ਵਿਚਕਾਰ ਅਮਰੀਕਾ ਦੀ ਉਸ ਏਜੰਸੀ ਨੇ ਦਿੱਤੀ ਜਿਹਦੇ ਮੁਖੀ ਐਂਥਨੀ ਫਾਊਚੀ ਸਨ,
ਵੁਹਾਨ ਇੰਸਟੀਟਿਊਟ ਆਫ ਵਾਇਰੋਲੋਜੀ
ਜੀ।
ਸੋ ਇਹ ਜਿਹੜੀ ਵੱਡੀ ਗੱਲ ਤੇ ਐਂਟਨੀ ਫਾਊਚੀ ਦੇਖੋ ਉਸ ਉਹਨਾਂ ਦਿਨਾਂ ਦੇ ਵਿੱਚ ਕਿੰਨੇ ਬਿਜ਼ੀ ਹੋਣਗੇ
ਜੀ,
ਕਿ ਉਹ ਡੋਨਲਡ ਟਰੰਪ ਦੇ ਰਾਸ਼ਟਰਪਤੀ ਦੇ ਚੀਫ ਮੈਡੀਕਲ ਐਡਵਾਈਜ਼ਰ ਸਨ, ਫਿਰ ਇਸ ਏਜੰਸੀ ਦੇ ਡਾਇਰੈਕਟਰ ਰਹੇ 1984 ਤੋਂ 2022 ਤੱਕ
ਜੀ।
ਹੀ ਇਜ਼ ਅ ਵੈਰੀ ਬਿਜ਼ੀ ਪਰਸਨ ਅਤੇ ਉਹ ਡਾਇਰੀ ਵੀ ਆਪਣੀ ਮੇਨਟੇਨ ਕਰਦੇ ਸੀ, ਉਹ ਸਮਾਂ ਕੱਢਦੇ ਸੀ ਉਹਦੇ ਵਾਸਤੇ।
ਜੀ ਜੀ ਜੀ।
ਸੋ ਇੱਕ ਐਂਟਰੀ ਆ ਫਰਵਰੀ 2020 ਦੀ, ਜਦੋਂ ਕੋਵਿਡ-19 ਸ਼ੁਰੂ ਹੀ ਹੋਇਆ ਸੀ, ਜਦੋਂ ਕਹਿ ਲਓ ਵੀ ਬੜਾ ਇਹਦਾ ਬੋਲਬਾਲਾ ਸੀ, ਸਮਝ ਨਹੀਂ ਸੀ ਆ ਰਿਹਾ ਵੀ ਇਹ ਹੈ ਕੀ।
ਹਾਂਜੀ।
ਸੋ ਉਹਨਾਂ ਦਿਨਾਂ ਦੇ ਇੱਕ ਐਂਟਰੀ ਆ, ਕਹਿੰਦੇ ਵੀ ਕਾਨਫਰੰਸ ਕਾਲ ਹੋਈ ਆ ਇੱਕ ਡਾਕਟਰਾਂ ਦੇ ਨਾਲ, ਅਤੇ ਕਹਿੰਦੇ ਡਾਕਟਰ ਆਪਸ ਦੇ ਵਿੱਚ ਜਿਹੜੇ ਸਾਰੇ ਜਿਹੜੇ ਕੋਵਿਡ-19 ਦੇ ਕਹਿ ਲਓ ਵੀ ਲੀਡ ਜਿਹੜੇ ਸਾਇੰਟਿਸਟ ਨੇ ਜਾਂ ਰਿਸਰਚਰਸ ਨੇ, ਵੀ ਉਹ ਆਪਸ ਦੇ ਵਿੱਚ ਟੋਟਲ ਅਗਰੀਮੈਂਟ ਦੇ ਵਿੱਚ ਨਹੀਂ ਹੈਗੇ ਇਹਦੀ ਓਰੀਜਨ ਨੂੰ ਲੈ ਕੇ, ਕਿ ਇਹ ਵੀ ਲੈਬ ਦੇ ਵਿੱਚੋਂ ਲੀਕ ਹੋਇਆ ਕਿ ਇਹ ਕੋਈ ਸਪੀਸੀਜ਼ ਜੰਪ ਦਾ ਮਾਮਲਾ ਹੈ।
ਇਹ
ਟੋਟਲ ਅਗਰੀਮੈਂਟ ਦੇ ਵਿੱਚ ਨਹੀਂ ਹੈਗੇ ਇਹਦੀ ਓਰੀਜਨ ਨੂੰ ਲੈ ਕੇ, ਕਿ ਇਹ ਵੀ ਲੈਬ ਦੇ ਵਿੱਚੋਂ ਲੀਕ ਹੋਇਆ ਕਿ ਇਹ ਕੋਈ ਸਪੀਸੀਜ਼ ਜੰਪ ਦਾ ਮਾਮਲਾ ਹੈ, ਕਿ ਵੀ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਟ੍ਰਾਂਸਫਰ
ਹੋਇਆ। ਬਾਈ ਚਾਂਸ ਐਕਸਪੋਜ਼ਰ ਹੋਇਆ ਕਿ ਇੱਕ ਚਮਗਾਦੜ ਨੂੰ ਕਿਤੇ ਇਹ ਵਾਇਰਸ ਸੀਗਾ, ਕੋਈ ਹਿਊਮਨ ਉਹਦੇ ਕੰਟੈਕਟ 'ਚ ਆਇਆ, ਅੱਗੇ ਫੈਲਿਆ, ਜਾਂ ਇਹ ਲੈਬ ਦੇ ਵਿੱਚੋਂ ਜਾਣਬੁੱਝ ਕੇ ਜਾਂ ਗਲਤੀ ਨਾਲ ਲੀਕ ਹੋਇਆ।
ਇੱਥੇ ਕਹਿੰਦੇ ਟੋਟਲ ਅਗਰੀਮੈਂਟ ਨਹੀਂ ਹੈ। ਫਿਰ ਉਹਨਾਂ ਨੇ ਇੱਕ ਹੋਰ ਐਂਟਰੀ ਦੇ ਵਿੱਚ ਲਿਖਿਆ ਹੋਇਆ, ਕਹਿੰਦੇ ਦੈਟ ਹੀ ਇਜ਼ ਆਲਮੋਸਟ ਸਰਟਨ ਕਿ ਇਹ ਸਪੀਸੀਜ਼ ਜੰਪ ਦਾ ਹੀ ਮਾਮਲਾ ਹੈ, ਕਿ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਵਿੱਚ ਟ੍ਰਾਂਸਫਰ ਹੋਇਆ। ਈਵਨ ਦੋ ਆਈ ਕੀਪ ਐਨ ਓਪਨ ਮਾਈਂਡ, ਗੱਲ ਲਿਖਤੀ ਵੀ ਮੈਂ ਆਪਣਾ ਵੀ ਫਿਰ ਵੀ ਦੂਜਾ ਵੀ ਜਿਹੜਾ ਆਪਸ਼ਨ ਆ ਲੈਬ ਲੀਕ ਵਾਲਾ, ਵੀ ਮੈਂ ਉਹਨੂੰ ਬਿਲਕੁਲ ਮੁੱਢੋ ਸੁੱਢੋ
ਖਾਰਜ
ਨਹੀਂ ਕਰ ਰਿਹਾ। ਤੇ ਸੋ ਹੁਣ ਜਿਹੜੇ ਇਹ ਪੌਲ ਰੈਂਡ ਨੇ ਇਹ ਕਹਿ ਰਹੇ ਨੇ ਕਿ ਵੀ ਇਹਨਾਂ ਨੇ ਐਂਟਨੀ ਫਾਉਚੀ ਨੇ ਪਬਲਿਕਲੀ ਤਾਂ ਬਾਰ ਬਾਰ ਇਹ ਗੱਲ ਕਹੀ ਹੈ ਕਿ ਵੀ ਇਹ ਸਪੀਸੀਜ਼ ਜੰਪ ਦਾ ਮਾਮਲਾ ਹੈ, ਪਰ ਅੰਦਰ ਖਾਤੇ ਪ੍ਰਾਈਵੇਟਲੀ ਇਹ ਮੰਨਦੇ ਨੇ, ਇਹ ਬਿਲੀਵ ਕਰਦੇ ਨੇ
ਕਿ ਲੈਬ ਲੀਕ ਵੀ ਹੋ ਸਕਦਾ,
ਲੈਬ ਲੀਕ ਹੋ ਸਕਦਾ। ਸੋ ਇਹ ਕਹਿੰਦੇ ਵੀ ਇਹਨਾਂ ਨੇ ਮਿਸਗਾਈਡ ਕੀਤਾ, ਅਤੇ ਉਹ ਤਾਂ ਇੱਥੇ ਤਾਂ ਕਹਿ ਰਹੇ ਨੇ ਵੀ ਕੋਵਿਡ-19 ਜਿਹੜਾ ਪੂਰਾ ਇੱਕ ਝੂਠਾ ਇੱਕ ਇਹ ਬਿਰਤਾਂਤ ਜਿਹੜਾ ਸਿਰਜਿਆ ਗਿਆ, ਇਹ ਜਿਹੜਾ ਇਹਨੂੰ ਇੱਕ ਆਪ ਇਹਨਾਂ ਨੇ ਬਣਾਇਆ, ਜਿਵੇਂ ਉਹਦੇ ਵਿੱਚ ਐਂਟਨੀ ਫਾਉਚੀ ਦਾ ਰੋਲ ਹੈ।
ਸੋ
ਉਹ ਇੱਥੇ ਤੱਕ ਵੀ ਗੱਲ ਕਰ ਰਹੇ ਨੇ, ਇੱਕ ਵੱਡੀ ਕੌਨਸਪੀਰੇਸੀ ਥਿਉਰੀ।
ਤੇ ਐਂਟਨੀ ਫਾਉਚੀ ਨੇ ਅੱਜ ਗੱਲ ਆਖੀ, ਕਹਿੰਦੇ ਫਿਫਥ ਅਮੈਂਡਮੈਂਟ ਇਨਵੋਕ ਕਰਨਾ ਅਤੇ ਇਹਨਾਂ ਸਵਾਲਾਂ ਦਾ ਜਵਾਬ ਨਾ ਦੇਣਾ, ਕਹਿੰਦੇ ਮੈਨੂੰ ਇਸ ਗੱਲ ਦਾ ਅਫਸੋਸ ਵੀ ਹੈ, ਦੁੱਖ ਵੀ ਆ, ਪਰ ਮੈਨੂੰ ਪਤਾ ਕਿ ਰੈਂਡ ਪੌਲ ਪਹਿਲਾਂ ਵੀ ਇਹ ਗੱਲਾਂ ਕਰਦੇ ਰਹੇ ਕਿ ਮੈਨੂੰ ਜੇਲ੍ਹ 'ਚ ਦੇਖਣਾ ਚਾਹੁੰਦੇ ਆ, ਅਤੇ ਇਸੇ ਕਰਕੇ ਮੈਨੂੰ ਅਜਿਹੇ ਸਵਾਲ ਪੁੱਛ ਰਹੇ ਆ ਜਿਹਦੇ ਵਿੱਚ ਮੈਨੂੰ ਮੇਰੀਆਂ ਗੱਲਾਂ ਦੇ ਵਿੱਚ ਉਲਝਾ ਸਕਣ। ਐਂਥਨੀ ਫਾਉਚੀ ਇਜ਼ 85 ਈਅਰਸ ਓਲਡ।
ਹਾਂਜੀ ਹਾਂਜੀ। ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਪਹਿਲਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਮੇਟੀਜ਼ ਦੇ ਵਿੱਚ ਆ ਕੇ ਬਿਨਾਂ ਫਿਫਥ ਅਮੈਂਡਮੈਂਟ ਪਲੀਡ ਕੀਤਿਆਂ, ਕਹਿੰਦੇ ਮੈਂ ਬੜੀ ਓਪਨਲੀ ਕਹਿੰਦੇ ਗੱਲਬਾਤ ਕਰ ਚੁੱਕਿਆ, ਪਰ ਇਸ ਵਾਰ ਕਹਿੰਦੇ ਮੈਨੂੰ ਪਤਾ ਵੀ ਇਸ ਹੀਅਰਿੰਗ ਦਾ ਮਕਸਦ ਸਿਰਫ ਮੈਨੂੰ ਜੇਲ੍ਹ 'ਚ ਡੱਕਣਾ ਹੀ ਹੈ, ਉਹਨਾਂ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ। ਕਹਿੰਦੇ ਇਸ ਕਰਕੇ ਮੇਰੇ ਅਟਰਨੀਜ਼ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਪਲੀਡ ਦਾ ਫਿਫਥ।
ਜੀ ਵਾਸੂ ਜੀ, ਮਿਡਲ ਈਸਟ ਦੇ ਵਿੱਚ ਟੈਨਸ਼ਨ ਇੱਕ ਵਾਰ ਦੁਬਾਰਾ ਤੋਂ ਫਲੇਅਰ ਅਪ ਹੋ ਗਈ ਆ, ਅਤੇ ਕੱਲ੍ਹ ਇਰਾਨ ਨੇ ਇਕਦਮ ਹੀ ਹਮਲਾ ਕਰ ਦਿੱਤਾ ਜਾਰਡਨ ਦੇ ਵਿੱਚ, ਜਿਹੜਾ ਅਮਰੀਕਾ ਦਾ ਉੱਥੇ ਬੇਸ ਹੈਗਾ ਫੌਜੀਆਂ ਦਾ, ਅਤੇ ਡੋਨਲਡ ਟਰੰਪ ਨੇ ਅੱਜ ਫੋਕਸ ਨਿਊਜ਼ ਨਾਲ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਹੈ ਕਿ ਇਰਾਨ ਨੂੰ ਇਸਦਾ ਬਹੁਤ ਭਾਰੀ ਖਾਮਿਆਜ਼ਾ ਭੁਗਤਣਾ ਪਏਗਾ ਕਿ ਅਸੀਂ ਉਹਨਾਂ ਦੇ ਉੱਪਰ ਬਹੁਤ ਵੱਡਾ ਅਟੈਕ ਕਰਾਂਗੇ। ਸੋ ਜਿਹੜੀ ਪਿਛਲੇ 3-4 ਦਿਨਾਂ ਤੋਂ ਗੱਲ ਲੱਗ ਰਹੀ ਸੀ ਕਿ ਜਿਹੜਾ ਹੋਸਟਿਲਿਟੀਜ਼ ਨੇ ਉਹ ਰੁਕ ਗਈਆਂ ਨੇ, ਵੀ ਕੋਈ ਅਣਕਿਹਾ ਅਗਰੀਮੈਂਟ ਹੋ ਗਿਆ ਵੀਕੈਂਡ 'ਤੇ, ਉਹ ਲੱਗਦਾ ਕਹਾਣੀ ਦੁਬਾਰਾ ਤੋਂ ਡੀਰੇਲ ਹੋ ਗਈ ਆ ਵਸੜੀ।
ਅਤੇ ਇਰਾਕ ਦੇ ਵਿੱਚ ਵੀ ਹੁਣ
ਹਾਂ
ਅਮਰੀਕਾ ਵੱਲੋਂ ਜਿਹੜੇ ਇਰਾਨ ਦੇ ਐਲਾਈਜ਼ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ,
ਅਮਰੀਕਾ ਅਤੇ ਸਾਊਦੀ ਅਰੇਬੀਆ ਦੋਨਾਂ ਨੇ ਰਲ ਕੇ। ਯੈਸ। ਸੋ ਜਿਹੜੀ ਵਾਰ ਹੁਣ ਇਸ ਵੇਲੇ ਐਕਸਪੈਂਡ ਹੁੰਦੀ ਨਜ਼ਰ ਆ ਰਹੀ ਹੈ, ਜੋ ਕਿ ਕੋਈ ਚੰਗਾ ਸੰਕੇਤ ਨਹੀਂ ਆ, ਇਹਦੇ ਕਰਕੇ ਕੱਚਾ ਤੇਲ ਅੱਜ ਫਿਰ ਤੋਂ ਮਹਿੰਗਾ ਹੋ ਗਿਆ, 6-7% ਉਹਦੀ ਪ੍ਰਾਈਸ ਇੱਕ ਵਾਰ ਫਿਰ ਤੋਂ ਵੱਧ ਗਈ ਆ, ਅਤੇ ਸਾਨੂੰ ਪਤਾ ਹੈ ਕਿ ਜੇ ਆਇਲ ਦਾ ਬੈਰਲ ਮਹਿੰਗਾ ਹੋ ਰਿਹਾ, ਉਹਦਾ ਇੰਪੈਕਟ ਗੈਸੋਲੀਨ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਪਏਗਾ, ਜੈੱਟ ਫਿਊਲ 'ਤੇ ਪਏਗਾ, ਉਹਦਾ ਅਸਰ ਇਨਫਲੇਸ਼ਨ ਦੇ ਨੰਬਰਸ 'ਤੇ ਪਏਗਾ, ਉਹਦਾ ਅਸਰ ਫਿਰ ਸਿੱਧੀ ਗੱਲ ਜੁੜਦੀ ਆ ਇੰਟਰਸਟ ਰੇਟ ਦੇ ਡਿਸੀਜਨਸ ਦੇ ਨਾਲ। ਸੋ ਜਿਹੜੀ ਕਹਾਣੀ ਇੱਕ ਵਾਰ ਇਹ ਟਰੈਕ 'ਤੇ ਆ ਨਹੀਂ ਰਹੀ ਵਾਪਸ ਗੱਲ, ਜਿਹੜਾ ਸਟੇਟ ਆਫ ਹਰਮੂਜ਼ ਆ, ਸਟੇਟ ਆਫ ਹਰਮੂਜ਼ ਨੂੰ ਮੈਨੇਜ ਕਰਨ ਬਾਰੇ ਓਮਾਨ ਅਤੇ ਇਰਾਨ ਨਾਲ ਆਪਸ ਦੀ ਇਹਨਾਂ 'ਚ ਗੱਲ ਹੋ ਰਹੀ ਸੀ ਵੀ ਰਲ ਕੇ ਮੈਨੇਜ ਕਰਦੇ ਹਾਂ, ਇਰਾਨ ਨੇ ਉਹ ਵੀ ਡੀਲ ਠੁਕਰਾ ਦਿੱਤੀ ਆ। ਉੱਧਰੋਂ ਹੁਥੀ ਰੈਬਲਸ ਕਹਿ ਰਹੇ ਨੇ ਅਸੀਂ ਰੈੱਡ ਸੀ ਤੋਂ ਜਿਹੜੇ ਵੀ ਕੋਈ ਸਮੁੰਦਰ ਵੇੜੇ ਨਿਕਲਣੇ ਆ, ਵੀ ਸੁਣਨ ਤੋਂ ਟੋਲ ਲੈਣ ਦੀ ਉਹ ਤਿਆਰੀ ਕਰ ਰਹੇ ਆ। ਸੋ ਕਾਫੀ ਜਿਹੜੀ ਹੋਸਟਿਲਿਟੀਜ਼ ਨੇ, ਜੋ ਟੈਨਸ਼ਨ ਆ, ਉਹ ਐਕਸਪੈਂਡ ਹੁੰਦੀ ਜਾ ਰਹੀ ਆ ਉੱਥੇ।
ਅਨਸਰਟਨਟੀ ਬਰਕਰਾਰ ਆ, ਤੇ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਆਰਥਿਕਤਾ ਵਾਸਤੇ। ਸੋ ਵਿਜੇ ਜੀ, ਮੇਰੀ ਤੁਹਾਨੂੰ ਸਲਾਹ ਹੀ ਹੋਏਗੀ ਕਿ $50 ਰੀਇੰਬਰਸ ਕਰਾ ਲਏ ਜਾਣ, ਕਿਉਂਕਿ ਆਰਥਿਕ ਤੰਗੀ ਦਾ ਮਾਹੌਲ ਹੈ।
ਠੀਕ ਹੈ ਬਸ ਜੀ, ਦੋ ਸਾਥ ਫਿਰ,
ਠੀਕ ਹੈ, ਹਮ ਤੁਹਾਰੇ ਸਾਥ,
ਹਮ ਤੁਹਾਰੇ ਸਾਥ,
ਵਿਜੇ ਤੁਮ ਆਗੇ ਬੜੋ, ਹਮ ਤੁਹਾਰੇ ਸਾਥ,
ਆਖਦੇ ਇੱਧਰ ਜਾਓ, ਆਖਦੇ ਉੱਧਰ ਜਾਓ, ਬਾਕੀ ਮੇਰੇ ਪਿੱਛੇ ਆਓ। ਅੱਛਾ ਵਾਸੂ ਜੀ, ਫੋਕਸ ਨਿਊਜ਼ ਦੀ ਇੰਟਰਵਿਊ ਦਾ ਆਪਾਂ ਜ਼ਿਕਰ ਕੀਤਾ ਨਾ, ਵੀ ਅੱਜ ਟਰੰਪ ਨੇ ਫੋਕਸ ਨਿਊਜ਼ ਨਾਲ ਗੱਲ ਕਰਦੇ ਕਿਹਾ ਇਰਾਨ ਨੂੰ ਖਾਮਿਆਜ਼ਾ ਭੁਗਤਣਾ ਪੈਣਾ। ਫੋਕਸ ਨਿਊਜ਼ ਨਾਲ ਤਕਰੀਬਨ ਰੋਜ਼ ਹੀ ਗੱਲ ਕਰ ਲੈਂਦੇ ਆ ਟਰੰਪ, ਕੱਲ੍ਹ ਵੀ ਗੱਲ ਕੀਤੀ,
ਘਰ ਵਾਲੀ ਗੱਲ ਹੀ ਆ,
ਘਰ ਵਾਲੀ ਗੱਲ, ਕੱਲ੍ਹ ਵੀ ਗੱਲ ਕੀਤੀ ਉਹਨਾਂ ਨੇ ਫੋਕਸ ਨਿਊਜ਼ ਨਾਲ। ਕੱਲ੍ਹ ਉਹਨਾਂ ਨੇ ਕੈਨੇਡਾ ਨੂੰ ਨਿਸ਼ਾਨਾ ਬਣਾਉਂਦਿਆਂ ਗੱਲ ਇਹ ਆਖੀ ਹੈ ਕਿ ਮੇਰਾ ਕੋਈ ਇੰਟਰਸਟ ਨਹੀਂ ਹੈਗਾ ਆ ਫਰੀ ਟ੍ਰੇਡ ਅਗਰੀਮੈਂਟ ਨੂੰ ਰੀਨਿਊ ਕਰਾਉਣ ਦੇ ਵਿੱਚ, ਮੈਂ ਤਾਂ ਚਾਹੁੰਦਾ ਵੀ ਇੰਡੀਪੈਂਡੈਂਟ ਜਾਂ ਅਸੀਂ ਇੰਡੀਪੈਂਡੈਂਟ ਰਹੀਏ, ਮੈਂ ਤਾਂ ਸ਼ਬਦਾਂ ਦੀ ਚੋਣ ਵੀ ਨਹੀਂ ਸਮਝ ਆਈ ਵੀ ਕੀ ਕਹਿਣਾ ਕੀ ਚਾਹ ਰਹੇ ਨੇ ਬੇਸਿਕਲੀ, ਵੀ ਆ ਟ੍ਰਾਈਲੈਟਰਲ ਤਿੰਨ ਮੁਲਕਾਂ ਦੀ ਇੱਕ ਸਾਂਝੀ ਡੀਲ ਨਾ ਹੋਵੇ, ਵੀ ਅਸੀਂ ਆਪਣੇ ਮੁਤਾਬਕ ਜਿਹਦੇ ਨਾਲ ਡੀਲ ਕਰਨੀ ਉਹ ਕਰ ਲਈਏ, ਸ਼ਾਇਦ ਇਹ ਕਹਿਣਾ ਚਾਹੁੰਦੇ ਆ। ਪਰ ਇਹ ਇਸ ਕਰਕੇ ਇੰਪੋਰਟੈਂਟ ਹੈ ਇਸ ਹਫ਼ਤੇ ਟਰੰਪ ਦਾ ਇਹ ਕਹਿਣਾ, ਕਿਉਂਕਿ ਸੋਮਵਾਰ ਤੋਂ ਸਾਡੇ ਜਿਹੜੇ US ਕੈਨੇਡਾ ਟ੍ਰੇਡ ਵਾਲੇ ਮੰਤਰੀ ਨੇ ਡੋਮਿਨਿਕ ਲੈਬਲਾਂਕ ਅਤੇ ਬਾਕੀ ਕੈਨੇਡੀਅਨ ਅਧਿਕਾਰੀ ਉਹ ਅਮਰੀਕਾ ਪਹੁੰਚੇ ਹੋਏ ਨੇ, ਉਹਨਾਂ ਨੇ ਮੀਟਿੰਗਸ ਵਗੈਰਾ ਕਰਨੀਆਂ ਨੇ ਆਹੀ ਟ੍ਰੇਡ ਡੀਲ ਨੂੰ ਲੈ ਕੇ, ਕਿਉਂਕਿ 19 ਅਗਸਤ ਬੜੀ ਤੇਜ਼ੀ ਨਾਲ ਆ ਰਹੀ ਆ। ਟਰੰਪ ਨੇ ਜਿਹੜੇ ਉਹ ਸੈਕਸ਼ਨ 338 ਵਾਲੇ 1930 ਵਾਲੇ ਐਕਟ ਦੇ ਟੈਰਿਫਸ ਪਿਛਲੇ ਦਿਨੀ ਅਨਾਊਂਸ ਕੀਤੇ ਨੇ, ਜਿਨ੍ਹਾਂ ਦੇ ਵਿੱਚ 50% ਟੈਰਿਫ ਕੈਨੇਡੀਅਨ ਪ੍ਰੋਡਕਟਸ 'ਤੇ ਲੱਗਣਾ, ਲਗਭਗ 20 ਬਿਲੀਅਨ ਅਮਰੀਕੀ ਡਾਲਰ ਦੇ ਮੁੱਲ ਵਾਲੇ ਪ੍ਰੋਡਕਟਸ ਨੇ, USMCA ਦੀ ਪ੍ਰੋਟੈਕਸ਼ਨ ਵੀ ਉਹ 'ਚ ਕੋਈ ਨਹੀਂ ਹੈਗੀ। ਸੋ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਦੀ ਇਸ ਵੇਲੇ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰ੍ਹਾਂ ਉਹ ਟੈਰਿਫ ਤੋਂ ਬਚ ਸਕੀਏ, ਅਤੇ ਜਦੋਂ ਸਾਡੇ ਮੰਤਰੀ ਉੱਥੇ ਨੇ, ਟਰੰਪ ਕਹਿੰਦੇ ਵੀ ਮੈਨੂੰ ਕੋਈ ਪਰਵਾਹ ਨਹੀਂ।
ਯਾ ਸੋ ਫੋਕਸ ਨਿਊਜ਼ ਨੂੰ ਕਹਿੰਦੇ ਕਹਿੰਦੇ ਆਈ ਡੋਂਟ ਕੇਅਰ, ਸੋ ਉਹਨਾਂ ਨੂੰ ਸਵਾਲ ਇਹ ਪੁੱਛਿਆ ਗਿਆ ਵੀ ਆਰ ਯੂ ਗੋਇੰਗ ਟੂ ਅਪਡੇਟ ਦ USMCA ਉੱਤੇ ਕੀ ਚੱਲ ਰਿਹਾ, ਕਹਿੰਦੇ ਆਈ ਡੋਂਟ ਕੇਅਰ, ਮੈਨੂੰ ਉਹਦੀ ਪਰਵਾਹ ਹੀ ਨਹੀਂ ਹੈ ਕੋਈ, ਆਈ ਮੀਨ ਆਈ ਡੋਂਟ ਰੀਲੀ ਵਾਂਟ ਟੂ, ਮੈਂ ਤਾਂ ਕਰਨਾ ਹੀ ਨਹੀਂ ਚਾਹੁੰਦਾ, ਅਤੇ ਆਈ ਰਾਦਰ ਵੀ ਇੰਡੀਪੈਂਡੈਂਟ। ਸੋ ਇੰਡੀਪੈਂਡੈਂਟ ਮੇ ਬੀ ਉਹ ਕਹਿ ਰਹੇ ਵੀ ਆਪਣੇ ਆਪ ਨੂੰ ਅਸੀਂ ਕਿਸੇ ਕੰਟਰੈਕਟ ਦੇ ਵਿੱਚ ਬੰਨਣਾ ਨਹੀਂ ਚਾਹੁੰਦੇ, ਵੀ ਅਸੀਂ ਆਪਣੇ ਜਿਹੜੇ ਆਪਸ਼ਨਸ ਨੇ ਉਹ ਸੀਮਤ ਨਹੀਂ ਕਰਨਾ ਚਾਹੁੰਦੇ। ਮੈਕਸੀਕੋ ਐਂਡ ਕੈਨੇਡਾ ਨੀਡ ਅਸ, ਵੀ ਡੋਂਟ ਨੀਡ ਦੈਮ, ਬਾਰ ਬਾਰ ਇਹ ਗੱਲ ਕਹਿੰਦੇ ਨੇ, ਦ ਡੀਲ ਇਜ਼ ਇੰਪੋਰਟੈਂਟ ਫੋਰ ਦੈਮ, ਇਟਸ ਨੋਟ ਇੰਪੋਰਟੈਂਟ ਫੋਰ ਅਸ, ਇਹ ਡੀਲ ਉਹਨਾਂ ਵਾਸਤੇ ਇੰਪੋਰਟੈਂਟ ਆ ਕੈਨੇਡਾ ਅਤੇ ਮੈਕਸੀਕੋ ਲਈ, ਸਾਡੇ ਲਈ ਇੰਪੋਰਟੈਂਟ ਹੀ ਨਹੀਂ ਹੈ। ਅਤੇ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਡੋਮਿਨਿਕ ਲੈਬਲਾਂਗ ਅਤੇ ਨਾਲ ਜਿਹੜੇ ਸਾਡੇ ਹੁਣ ਚੀਫ ਨੈਗੋਸ਼ੀਏਟਰ ਨੇ ਜੈਨੀ ਸ਼ਰੈਟ, ਇਹ ਦੋਨੋਂ ਕੱਲ੍ਹ ਦੇ ਅਮਰੀਕਾ ਪਹੁੰਚੇ ਹੋਏ ਨੇ, ਸੋ ਸੋਮਵਾਰ ਤੋਂ, ਅਤੇ ਸੋ ਅੱਜ ਹੁਣ ਬੁੱਧਵਾਰ ਹੋ ਗਿਆ, ਸੋ ਪਰਸੋਂ ਦੇ, ਸੋ ਸੋਮਵਾਰ ਦੇ ਉੱਥੇ ਪਹੁੰਚੇ ਹੋਏ ਨੇ, ਲੰਘੇ ਕੱਲ੍ਹ ਅਤੇ ਅੱਜ, ਸੋ ਮੰਗਲਵਾਰ ਅਤੇ ਬੁੱਧਵਾਰ ਉਹਨਾਂ ਨੇ ਉੱਥੇ ਮੀਟਿੰਗਸ ਰੱਖੀਆਂ ਹੋਈਆਂ ਅਮੈਰੀਕਨ ਆਫੀਸ਼ਲਸ ਦੇ ਨਾਲ। ਵਾਪਸੀ ਕਦੋਂ ਦੀ ਹੈ ਤਾਰੀਖ ਅਜੇ ਕੋਈ ਪੱਕੀ ਨਹੀਂ, ਉਹ ਡਿਪੈਂਡ ਕਰੇਗਾ ਵੀ ਹੋਰ ਕਿੰਨੀਆਂ ਮੀਟਿੰਗਸ ਹੁੰਦੀਆਂ ਨੇ, ਮੀਟਿੰਗਸ ਦੇ ਵਿੱਚੋਂ ਕੋਈ ਕੱਢਣ ਪਾਉਣ ਨੂੰ ਨਿਕਲਦਾ ਕੁਝ ਕਿ ਨਹੀਂ, ਕੋਈ ਡਿਵੈਲਪਮੈਂਟਸ ਹੁੰਦੀਆਂ ਨੇ ਕਿ ਨਹੀਂ, ਸੋ ਉਹ 'ਤੇ ਨਿਰਭਰ ਕਰੇਗਾ। ਅਤੇ ਬਾਕੀ ਦੇਖਦੇ ਹਾਂ ਕਿ 19 ਅਗਸਤ ਤੋਂ ਪਹਿਲਾਂ ਸਾਨੂੰ ਕੋਈ ਰਿਸਪਾਈਟ ਮਿਲਦਾ ਕਿ ਨਹੀਂ, ਕੋਈ ਇਹਦੇ 'ਚੋਂ ਡੋਨਲਡ ਟਰੰਪ ਫਿਰ ਉਹ ਚੈਕਨ ਆਊਟ ਕਰਦੇ ਨੇ ਕਿ ਨਹੀਂ, ਦੈਟ ਰਿਮੇਨਸ ਟੂ ਬੀ ਸੀਨ। ਪਰ ਜਦੋਂ ਮੀਟਿੰਗ ਹੋਈ ਸੀ ਪ੍ਰੀਮੀਅਰਸ ਦੇ ਨਾਲ ਮਾਰਕ ਕਾਰਨੀ ਦੀ, ਪ੍ਰਾਈਮ ਮਿਨਿਸਟਰ ਦੀ, ਉਦੋਂ ਪ੍ਰਾਈਮ ਮਿਨਿਸਟਰ ਨੇ ਗੱਲ ਕਹੀ ਸੀ ਐਵਰੀਥਿੰਗ ਇਜ਼ ਔਨ ਦਾ ਟੇਬਲ, ਵੀ ਜੇ 19 ਅਗਸਤ ਨੂੰ ਟੈਰਿਫ ਲੱਗ ਹੀ ਜਾਂਦੀ ਹੈ ਤਾਂ ਅਸੀਂ ਫਿਰ ਟੈਰਿਫ ਅੱਗੋਂ ਕਾਊਂਟਰ ਟੈਰਿਫ ਲਗਾਉਣ ਲਈ ਜਾਂ ਰਿਟੈਲੀਏਟ ਕਰਨ ਲਈ ਵੀ ਤਿਆਰ ਹੈਗੇ ਹਾਂ। ਪਰ
ਮੈਨੂੰ ਤਾਂ ਇਹ ਲੱਗਦਾ ਬਸ ਜੀ ਸੋਰੀ ਪਹਿਲਾਂ ਹੀ ਗੱਲ ਪੂਰੀ ਕਰ ਲਈ,
ਜੇਮਿਸਨ ਗਰੀਅਰ ਨੇ, ਪਰ ਜਿਹੜੇ ਅਮਰੀਕਾ ਦੇ ਟ੍ਰੇਡ ਰੈਪ੍ਰਜੈਂਟੇਟਿਵ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਡੋਮਿਨਿਕ ਲੈਬਲਾਂਕ ਨੇ ਉਹਨਾਂ ਨੂੰ ਇਹ ਤਸੱਲੀ ਦਿੱਤੀ ਆ ਵੀ 19 ਅਗਸਤ ਜੇ ਤੁਸੀਂ ਸਾਡੇ 'ਤੇ ਟੈਰਿਫ ਲਗਾ ਵੀ ਦੇਵੋਗੇ ਤਾਂ ਅਸੀਂ ਅੱਗੋਂ ਕੋਈ ਰਿਟੈਲੀਏਸ਼ਨ ਨਹੀਂ ਕਰਾਂਗੇ
ਜੀ।
ਸੋ ਪਰ ਮਾਰਕ ਕਾਰਨੀ ਕਹਿੰਦੇ ਐਵਰੀਥਿੰਗ ਇਜ਼ ਔਨ ਦਾ ਟੇਬਲ,
ਮੈਨੂੰ ਤਾਂ ਲੱਗਦਾ ਐਵਰੀਥਿੰਗ ਇਜ਼ ਔਨ ਦਾ ਟੇਬਲ ਟੂ ਰਿਮੂਵ ਇਟ, ਕਿ ਜਿਵੇਂ ਵਸੂ ਜੀ ਆਨਲਾਈਨ ਸਟ੍ਰੀਮਿੰਗ ਐਕਟ ਵਾਲੀ ਵੀ ਗੱਲ ਸੀ,
ਸੋ ਉੱਥੇ ਪਹੁੰਚਦੇ। ਸੋ ਮਾਰਕ ਕਾਰਨੀ ਨੇ ਨਾਲ ਵਿਜੇ ਜੀ ਇਹ ਵੀ ਕਿਹਾ ਕਿ ਵੀ ਮੇਰੀ ਡੋਨਲਡ ਟਰੰਪ ਨਾਲ ਗੱਲਬਾਤ ਹੋਈ ਹੈ ਅਤੇ ਡੋਨਲਡ ਟਰੰਪ ਅਤੇ ਦੋਨੋਂ ਧਿਰਾਂ ਦੇ ਵਿਚਕਾਰ ਸਹਿਮਤੀ ਬਣੀ ਹੈ ਟੂ ਇੰਟੈਂਸੀਫਾਈ ਦਾ ਟਾਕਸ। ਸੋ ਉਸੇ ਸ਼ਾਇਦ ਇੰਟੈਂਸੀਫਿਕੇਸ਼ਨ ਦੇ ਤਹਿਤ ਹੀ ਡੋਮਿਨਿਕ ਲੈਬਲਾਂਗ ਨੂੰ ਭੇਜਿਆ ਗਿਆ ਵੀ ਉਹ ਹੁਣ ਮੰਨੇ ਨੇ ਗੱਲਬਾਤ ਕਰਨ ਲਈ, ਫਟਾਫਟ ਜਾਓ ਅਤੇ ਦੇਖੋ ਵੀ ਕੋਈ ਮੀਟਿੰਗ ਹੁੰਦੀ ਹੈ।
ਉਹਨਾਂ ਡੋਮਿਨਿਕ ਲੈਬਲਾਂਕ ਅਮਰੀਕਾ ਦੇ ਵਿੱਚ ਉਹ ਸੋਮਵਾਰ ਪਹੁੰਚਦੇ ਆ, ਮੰਗਲਵਾਰ ਨੂੰ ਡੋਨਲਡ ਟਰੰਪ ਇਹ ਕਹਿ ਦਿੰਦੇ ਆ ਫੋਕਸ ਨਿਊਜ਼ ਨੂੰ ਕਿ ਮੈਨੂੰ ਨਹੀਂ ਪਰਵਾਹ USMCA, ਆਈ ਡੋਂਟ ਕੇਅਰ,
ਜਿਹੜੇ ਬੰਦੇ ਨੇ ਥੱਲੇ ਸਾਈਨ ਕਰਨੇ ਆ ਕਿਸੇ ਵੀ ਐਗਰੀਮੈਂਟ ਦੇ,
ਹਾਂ
ਉਹ ਕਹਿੰਦਾ ਮੈਨੂੰ ਪਰਵਾਹ ਹੀ,
ਉਹ ਕਹਿੰਦਾ ਮੈਨੂੰ ਪਰਵਾਹ ਹੀ ਕੋਈ ਨਹੀਂ। ਜਿਹੜੀ ਉਹ ਗੱਲ ਹੈ ਕਿ ਜੀ ਐਵਰੀਥਿੰਗ ਇਜ਼ ਔਨ ਦਾ ਟੇਬਲ, ਵਾਸੂ ਜੀ 2022 ਦੇ ਵਿੱਚ ਜਸਟਿਨ ਇੱਕ ਹੋਰ ਜਸਟਿਨ ਟਰੂਡੋ ਦੇ ਵੇਲੇ ਦੀ ਪਾਲਿਸੀ ਉਹਦੇ ਉਹਨੂੰ ਰੱਦ ਕਰਨ ਦੀ ਤਿਆਰੀ ਸਰਕਾਰ ਕਰ ਰਹੀ ਆ। ਇਹ ਪਾਲਿਸੀ ਹੈਗੀ ਆ ਆਨਲਾਈਨ ਸਟ੍ਰੀਮਿੰਗ ਐਕਟ, ਇਹ ਸਟ੍ਰੀਮਿੰਗ ਐਕਟ 2022 ਦੇ ਵਿੱਚ ਲਿਆਂਦਾ ਗਿਆ ਸੀ। ਇਹਦਾ ਮਕਸਦ ਇਹ ਸੀ ਕਿ ਜਿਹੜੀਆਂ ਅਮੈਰੀਕਾ ਜਿਹੜੀਆਂ ਜਿਹੜੇ ਆਨਲਾਈਨ ਸਟ੍ਰੀਮਿੰਗ ਜਾਇੰਟਸ ਨੇ, ਨੈੱਟਫਲਿਕਸ ਹੋਇਆ, ਐਮਾਜ਼ੋਨ ਪ੍ਰਾਈਮ ਵਰਗੀਆਂ ਕੰਪਨੀਆਂ ਹੋਈਆਂ, ਐਪਲ ਟੀਵੀ ਵਾਲੇ ਹੋਏ, ਵੀ ਇਹਨਾਂ ਦੇ ਉੱਪਰ ਵੀ ਉਸੇ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਹੋਣ ਜੋ ਕੈਨੇਡਾ ਦੇ ਵਿੱਚ ਜਿਹੜੇ ਲਾਈਸੈਂਸ ਬ੍ਰੋਡਕਾਸਟਿੰਗ ਅਦਾਰੇ ਨੇ, ਟੀਵੀ ਸਟੇਸ਼ਨਸ ਨੇ, ਰੇਡੀਓ ਸਟੇਸ਼ਨਸ ਨੇ, ਜਿਹੜੀਆਂ ਜਿਹੜੀਆਂ ਸ਼ਰਤਾਂ ਉਹਨਾਂ ਦੇ ਉੱਪਰ ਲਾਗੂ ਹੁੰਦੀਆਂ ਉਹੀ ਸ਼ਰਤਾਂ ਇਹਨਾਂ 'ਤੇ ਲਾਗੂ ਹੋਣ। ਤਰਕ ਇਹ ਆ ਕਿ ਜਿਹੜੇ ਦੇਖੋ ਜਿਹੜੇ ਰਵਾਇਤੀ ਬ੍ਰੋਡਕਾਸਟਿੰਗ ਮੀਡੀਅਮਸ ਨੇ, ਰੇਡੀਓਜ਼ ਹੋਏ, ਟੈਲੀਵਿਜ਼ਨਸ ਹੋਏ, ਉਹਨਾਂ ਦੇ ਉੱਪਰ ਇਹ ਬੰਦਿਸ਼ਾਂ ਨੇ ਕਿ ਤੁਸੀਂ ਇੱਕ ਤਾਂ ਜਿਹੜਾ ਕੈਨੇਡੀਅਨ ਮੀਡੀਆ ਫੰਡ ਆ ਉਹਦੇ ਵਿੱਚ ਤੁਸੀਂ ਕੰਟਰੀਬਿਊਸ਼ਨ ਕਰਨੀ ਆ, ਤੁਸੀਂ ਜਿਹੜਾ ਕੈਨੇਡੀਅਨ ਕੰਟੈਂਟ ਆ ਉਹਨੂੰ ਪ੍ਰਮੋਟ ਕਰਨਾ, ਉਹਨੂੰ ਇੱਕ ਪ੍ਰੋਪਰ ਥਾਂ ਦੇਣੀ ਆ। ਅਤੇ ਜਦੋਂ ਇਹ ਸਾਰੀਆਂ ਸ਼ਰਤਾਂ ਇਹਨਾਂ ਸਟ੍ਰੀਮਿੰਗ ਜਾਇੰਟਸ 'ਤੇ ਲਗਾਉਣ ਦੀ ਗੱਲ ਉੱਠੀ, ਸਾਨੂੰ ਇਹ ਪਤਾ ਵੀ ਪਹਿਲਾਂ 5% ਦਾ ਇੱਕ ਬੇਸ ਰੇਟ ਰੱਖਿਆ ਸੀ ਕਿ ਇਹ ਜਿਹੜਾ ਕੰਟਰੀਬਿਊਸ਼ਨ ਹੋਏਗਾ 5% ਜਿੰਨੇ ਵੀ ਕੈਨੇਡੀਅਨ ਰੈਵਨਿਊਜ਼ ਹੋਣਗੇ ਇਹਨਾਂ ਸਟ੍ਰੀਮਿੰਗ ਜਾਇੰਟਸ ਦੇ, ਉਹਦਾ 5% ਹਿੱਸਾ ਤੁਸੀਂ ਇਸ ਫੰਡ 'ਚ ਦਿਓ। ਆ ਪਿਛਲੇ ਮਹੀਨੇ ਦੀ ਗੱਲ ਹੈ, CRTC ਵਾਲਿਆਂ ਨੇ ਕਿਹਾ ਸੀ ਵੀ ਅਸੀਂ ਆ 5% ਨੂੰ ਵਧਾ ਕੇ 15% ਕਰਨ ਲੱਗੇ ਹਾਂ, ਅਤੇ ਉਦੋਂ ਸਰਕਾਰ ਵੈਸੇ ਦਖਲ ਅੰਦਾਜ਼ੀ ਕਰਦੀ ਨਹੀਂ, ਸਰਕਾਰ ਨੇ ਕਿਹਾ ਭਾਈ ਆਪਣੀ ਪਾਲਿਸੀ ਰੀਵਿਜ਼ਿਟ ਕਰੋ। ਜਿਹੜੀ ਉਹ 2022 ਵਾਲਾ ਔਨਲਾਈਨ ਸਟ੍ਰੀਮਿੰਗ ਐਕਟ ਵਾਲਾ ਪਹਿਲੂ ਆ ਵੀ 5% ਵਾਲਾ ਵੀ ਜਿਹੜਾ ਜਿਹੜਾ ਉਹ ਕੰਟਰੀਬਿਊਸ਼ਨ
2022 ਦੇ ਵਿੱਚ ਇਹ ਪੇਸ਼ ਕੀਤਾ ਗਿਆ ਸੀ ਕਾਨੂੰਨ, 2023 ਦੇ ਵਿੱਚ ਇਹ ਪਾਸ ਹੋਇਆ ਤੇ ਜਿਹੜਾ 5% ਬੇਸ ਰੇਟ ਆ ਉਹ 2024 ਦੇ ਵਿੱਚ ਨਿਰਧਾਰਿਤ ਕੀਤਾ ਗਿਆ।
ਉਹਦੇ ਖਿਲਾਫ਼ ਇਹਨਾਂ ਸਟ੍ਰੀਮਿੰਗ ਜਾਇੰਟਸ ਨੇ ਰਲ ਕੇ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਅਰਜ਼ੀ ਲਈ ਹੋਈ ਆ। ਹੁਣ ਫੈਡਰਲ ਕੋਰਟ ਆਫ ਅਪੀਲ ਦੇ ਨਾਲ ਉਹ ਮੁਕੱਦਮਾ ਚੱਲ ਰਿਹਾ, ਨੈਚੁਰਲੀ ਇੱਕ ਧਿਰ ਕੈਨੇਡਾ ਦੀ ਸਰਕਾਰ ਆ, ਦੂਜੀ ਧਿਰ ਉਹ ਸਟ੍ਰੀਮਿੰਗ ਕੰਪਨੀਆਂ ਨੇ। ਉਸ ਅਦਾਲਤੀ ਮੁਕਾਬਲੇ ਮੁਕੱਦਮੇ ਦੇ ਸੰਦਰਭ ਵਿੱਚ ਸਰਕਾਰ ਨੇ ਇੱਕ ਚਿੱਠੀ ਲਿਖੀ ਆ ਅਤੇ ਉਸ ਚਿੱਠੀ ਦੇ ਵਿੱਚੋਂ ਇਹ ਬੜਾ ਕਲੀਅਰ ਇੰਡੀਕੇਸ਼ਨ ਆ ਵੀ ਸਰਕਾਰ ਐਕਚੁਲੀ ਜਿਹੜਾ ਉਹ 5% ਵਾਲਾ ਵੀ ਜਿਹੜੀ ਲੈਵੀ ਆ ਜਾਂ ਉਹ ਬੇਸ ਰੇਟ ਆ ਉਹਨੂੰ ਵੀ ਹਟਾਉਣ ਦੀ ਤਿਆਰੀ ਕਰ ਰਹੀ ਆ।
ਸੋ 2024 ਦੇ ਵਿੱਚ ਨਿਰਧਾਰਿਤ ਕਰ ਦਿੱਤਾ ਗਿਆ ਵੀ ਕੈਨੇਡੀਅਨ ਰੈਵਨਿਊ ਦਾ 5% ਇਹਨਾਂ ਸਟ੍ਰੀਮਿੰਗ ਜਾਇੰਟਸ ਨੂੰ ਕੰਟਰੀਬਿਊਟ ਕਰਨਾ ਪਏਗਾ ਕੈਨੇਡੀਅਨ ਕੰਟੈਂਟ ਦੀ ਪ੍ਰਮੋਸ਼ਨ ਵਾਸਤੇ, ਕੈਨੇਡੀਅਨ ਪ੍ਰੋਡਿਊਸਰਸ ਨੂੰ, ਕੈਨੇਡੀਅਨ ਜਿਹੜੇ ਕੋਈ ਕੰਟੈਂਟ ਮੇਕਰਸ ਨੇ ਉਹਨਾਂ ਨੂੰ,
ਇੰਡੀਜਨਸ ਸਪੋਰਟ ਕਰਨ ਲਈ ਕੰਟੈਂਟ ਕ੍ਰੀਏਟਰਸ ਨੇ, ਫ੍ਰੈਂਚ ਲੈਂਗੁਏਜ ਦੀ ਪ੍ਰੋਗਰਾਮਿੰਗ ਆ ਉਹਦੇ ਵਾਸਤੇ,
ਉਹਦੇ ਵਾਸਤੇ ਉਹਦੀ ਪ੍ਰਮੋਸ਼ਨ ਲਈ ਇਹ ਕੰਟਰੀਬਿਊਸ਼ਨ ਦੇਣਾ ਪਏਗਾ। ਪਰ ਕਿਸੇ ਨੇ ਵੀ ਉਹ ਪੈਸੇ ਦਿੱਤੇ ਨਹੀਂ ਅਜੇ ਤੱਕ, ਕਿਉਂਕਿ ਜਿਹੜੇ ਵੱਡੇ ਸਟ੍ਰੀਮਿੰਗ ਜਾਇੰਟਸ ਨੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੋਰਟ ਚੈਲੇਂਜ ਕਰ ਦਿੱਤਾ, ਕੋਰਟ ਆਫ ਅਪੀਲ ਦੇ ਵਿੱਚ ਮਾਮਲਾ ਚੱਲਦਾ। ਸੋ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਇੱਕ ਕੋਰਟ ਚੈਲੇਂਜ ਹੋਇਆ ਹੋਇਆ, 5% ਵੀ ਕਲੈਕਸ਼ਨ ਨਹੀਂ ਹੋਈ,
ਕਲੈਕਸ਼ਨ ਨਹੀਂ ਹੋਈ,
ਪਰ CRTC ਵਾਲੇ ਆਪਣੀ ਹੀ ਲਹਿਰ ਦੇ ਵਿੱਚ ਨੇ, ਉਹਨਾਂ ਨੇ ਆਪਣੀ ਦੁਨੀਆ, ਆਪਣੀ ਕੋਈ ਖਿਆਲੀ ਦੁਨੀਆ ਸਿਰਜੀ ਹੋਈ ਆ, ਉਹਦੇ ਤਹਿਤ ਕਹਿੰਦੇ 5% ਇਹਨੂੰ ਵਧਾ ਕੇ 15 ਕਰਾਂਗੇ ਸਰਕਾਰ ਕਹਿੰਦੀ। ਸੋ ਮਾਰਕ ਮਿਲਰ ਜਿਹੜੇ ਮਿਨਿਸਟਰ ਰਿਸਪੋਂਸੀਬਲ ਨੇ ਕੈਨੇਡੀਅਨ ਆਈਡੈਂਟੀ ਦੇ ਮਿਨਿਸਟਰ, ਉਹਨਾਂ ਨੇ CRTC ਨੂੰ ਫਿਰ ਚਿੱਠੀ ਲਿਖੀ ਸੀ ਕਿ ਵੀ ਯਾਰ ਤੁਸੀਂ ਕੀ ਕਰ ਰਹੇ ਹੋ, ਵੀ ਉੱਧਰੋਂ ਅਮਰੀਕਾ ਵਾਲੇ ਨਾਰਾਜ਼ ਹੋ ਰਹੇ ਨੇ ਵੀ 5% ਤਾਂ ਆਪਾਂ ਕਲੈਕਟ ਨਹੀਂ ਕਰ ਪਾ ਰਹੇ, ਤੁਸੀਂ 15% ਕਰ ਰਹੇ ਹੋ, ਵੀ ਇਹ ਤੁਸੀਂ ਆਪਣਾ ਫੈਸਲਾ ਰਿਵਿਊ ਕਰੋ।
ਅਤੇ ਜੇਮਿਸਨ ਗ੍ਰੀਅਰ ਜਿਹੜੇ ਟ੍ਰੇਡ ਰੈਪ੍ਰਜੈਂਟੇਟਿਵ ਨੇ ਟਰੰਪ ਦੇ, ਉਹ ਵਾਰ ਵਾਰ ਕਹਿੰਦੇ ਰਹੇ ਨੇ ਕਿ ਜਿਹੜਾ ਇਹ ਔਨਲਾਈਨ ਸਟ੍ਰੀਮਿੰਗ ਐਕਟ ਦੇ ਰਾਹੀਂ ਜਿਹੜਾ 5% ਦਾ ਵੀ ਬੇਸ ਕੰਟਰੀਬਿਊਸ਼ਨ ਰੇਟ ਆ, ਇਹ ਵੀ ਇੱਕ ਇਰੀਟੈਂਟ ਆ,
ਡਿਸਕ੍ਰਿਮੀਨੇਸ਼ਨ ਆ,
ਇਹ ਡਿਸਕ੍ਰਿਮੀਨੇਸ਼ਨ
ਕਰਕੇ 19 ਅਗਸਤ ਵਾਲੀ ਜਿਹੜੀ ਆ ਟੈਰਿਫ ਲੱਗ ਰਹੀ ਹੈ।
ਜੀ ਜੀ ਜੀ।
ਸੋ ਵੀ ਤੁਹਾਡੇ ਨਾਲ ਤੁਸੀਂ ਵਿਤਕਰਾ ਕਰ ਰਹੇ ਹੋ ਅਮਰੀਕਾ ਦੇ ਨਾਲ, ਸੋ ਇਹ ਵੀ ਇੱਕ ਵਨ ਆਫ ਦੀ ਡਿਸਕ੍ਰਿਮੀਨੇਸ਼ਨ ਦਾ ਫੈਕਟਰ ਹੀ ਆ। ਸੋ ਅੱਛਾ ਫਿਰ ਵਿਜੇ ਜੀ, ਜਦੋਂ ਮਾਰਕ ਮਿਲਰ ਨੇ ਉਹ ਚਿੱਠੀ ਲਿਖੀ ਸੀ CRTC ਨੂੰ ਵੀ 5% ਕਰੋ, ਵੀ 15 ਤੇ ਨਹੀਂ ਜਾਣਾ ਆਪਾਂ, ਤੇ ਉਹਦੇ ਨਾਲ ਉਹਨਾਂ ਨੇ $600 million ਦੀ ਫੰਡਿੰਗ ਵੀ ਅਨਾਊਂਸ ਕੀਤੀ ਸੀ ਕਿ ਵੀ ਇਸੇ ਤਰ੍ਹਾਂ ਵੀ ਕੈਨੇਡੀਅਨ ਪ੍ਰੋਡਿਊਸਰਸ ਨੂੰ ਪ੍ਰਮੋਟ ਕਰਨ ਲਈ ਇੱਕ ਸ਼ਾਰਟ ਟਰਮ ਰਿਲੀਫ ਅਸੀਂ ਦੇ ਰਹੇ ਹਾਂ, ਵੀ ਸਰਕਾਰ ਆਪਣੀ ਜੇਬ 'ਚੋਂ ਪੈਸੇ ਦੇ ਰਹੀ ਆ ਔਨਲਾਈਨ ਜਾਇੰਟਸ ਦੇ ਕੋਲੋਂ, ਤੁਸੀਂ ਸਟ੍ਰੀਮਰਸ ਦੇ ਕੋਲੋਂ ਪੈਸੇ ਨਾ ਮੰਗੋ,
ਕਿਉਂਕਿ CRTC ਨੇ ਇਹ ਕਿਹਾ ਸੀ ਕਿ ਅਸੀਂ ਜਿਹੜਾ ਇਹ 5% ਵਾਲਾ ਬੇਸ ਰੇਟ ਆ ਉਹਨੂੰ ਵਧਾ ਕੇ ਜਦੋਂ 15% ਕਰਤਾ ਨਾ, ਤਾਂ ਕੈਨੇਡੀਅਨ ਮੀਡੀਆ ਇਕੋਸਿਸਟਮ ਦੇ ਵਿੱਚ $2 billion ਸਾਲਾਨਾ ਰੈਵਨਿਊ ਇਕੱਠਾ ਹੋਏਗਾ।
ਸਰਕਾਰ ਕਹਿੰਦੀ ਚਲੋ 2 billion ਤਾਂ ਨਹੀਂ, ਹਾਲ ਦੀ ਘੜੀ $600 million ਅਸੀਂ ਦੇ ਦਿੰਦੇ ਹਾਂ, ਤੁਸੀਂ 5% ਤੇ ਹੀ ਟਿਕੇ ਰਹੋ, ਇਹਨੂੰ 15 ਤੇ ਨਾ ਲੈ ਕੇ ਜਾਓ। ਅਤੇ ਤਰਕ ਉਦੋਂ ਇਹ ਦਿੱਤਾ ਗਿਆ, ਇਹ ਨਹੀਂ ਉਹਨਾਂ ਨੇ ਪਬਲੀਕਲੀ ਕਿਹਾ ਵੀ ਜੇਮਿਸਨ ਗ੍ਰੀਅਰ ਝਟਕਾ ਮਾਰ ਰਹੇ ਨੇ ਜਾਂ ਅਮਰੀਕਾ ਨਾਰਾਜ਼ ਹੋ ਰਿਹਾ, ਉਹਨਾਂ ਨੇ ਕਿਹਾ ਵੀ ਇਹ ਤਾਂ ਫਿਰ ਜੇ ਤੁਸੀਂ ਸਟ੍ਰੀਮਿੰਗ ਸਰਵਿਸਿਜ਼ ਦੇ ਉੱਤੇ ਵੱਧ ਬੋਝ ਪਾ ਦੇਵੋਗੇ ਤਾਂ ਫਿਰ ਉਹ ਆਪਣੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਮਹਿੰਗੀਆਂ ਕਰ ਦੇਣਗੇ।
ਅਫੋਰਡੇਬਿਲਿਟੀ ਇਸ਼ੂ,
ਅਫੋਰਡੇਬਿਲਿਟੀ ਦਾ ਇੰਨਾ ਇਸ਼ੂ ਆ ਇਸ ਵੇਲੇ, ਇੰਨੀ ਮਹਿੰਗਾਈ ਆ, ਕੈਨੇਡੀਅਨ ਸਤਾਏ ਹੋਏ ਨੇ, ਅਤੇ ਉਹਨਾਂ ਦਾ ਜੇ ਤੁਸੀਂ ਐਂਟਰਟੇਨਮੈਂਟ ਵੀ ਉਹਨਾਂ ਦੇ ਕੋਲੋਂ ਖੋਲੋਗੇ
ਤਾਂ
ਫਿਰ ਉਹ ਕਿੱਥੇ ਜਾਣਗੇ, ਵੀ ਉਹ ਤਾਂ ਫਿਰ ਤੰਗ ਹੋਣਗੇ, ਹੈ ਨਾ। ਅਤੇ ਇਸ ਕਰਕੇ ਵੀ ਤੁਸੀਂ ਇਹਨੂੰ 5% ਤੇ ਹੀ ਰੱਖੋ। ਸੋ ਉਦੋਂ ਇਹ ਗੱਲ ਹੋਈ। ਫਿਰ ਜਦੋਂ ਇਹ ਸਰਕਾਰ ਨੇ CRTC ਨੂੰ, ਸੋ ਦੇਖੋ ਜਿਹੜਾ ਇਹ ਔਨਲਾਈਨ ਸਟ੍ਰੀਮਿੰਗ ਐਕਟ ਆ, ਐਕਟ ਨੂੰ ਬਣਾਉਣਾ, ਐਕਟ ਨੂੰ ਅਮੈਂਡ ਕਰਨਾ, ਇਹਨੂੰ ਸਕ੍ਰੈਪ ਕਰ ਦੇਣਾ, ਰਿਪੀਲ ਕਰ ਦੇਣਾ, ਉਹ ਸਰਕਾਰ ਦੇ ਹੱਕ ਦੇ ਵਿੱਚ ਆ। ਪਰ ਇਸ ਐਕਟ ਦੇ ਤਹਿਤ ਜਿਹੜਾ ਇਹ 5%, 10% ਜਾਂ 15%
ਜਿਹੜਾ CRTC ਦਾ,
ਉਹ CRTC ਦੀ ਸੇ ਹੈ। CRTC ਇਹਦੇ ਤਹਿਤ ਇੱਕ ਇੰਡੀਪੈਂਡੈਂਟ ਰੈਗੂਲੇਟਰ ਆ ਜਿਵੇਂ। ਸੋ CRTC ਨੂੰ ਇੱਦਾਂ ਪਹਿਲਾਂ ਤਾਂ ਦਖਲ ਦੇਣੀ, ਜਿਵੇਂ ਤੁਸੀਂ ਕਿਹਾ ਵੀ ਦਖਲ ਆਮ ਤੌਰ 'ਤੇ ਸਰਕਾਰ ਨਹੀਂ
ਕਰਦੇ,
ਪਰ ਦਖਲ ਇਹਨਾਂ ਦਿੱਤੀ। ਫਿਰ ਕੋਰਟ ਆਫ ਅਪੀਲ ਨੇ ਸਰਕਾਰ ਨੂੰ ਪੁੱਛਿਆ ਵੀ ਇੱਧਰ ਆਓ, ਵੀ ਸਾਨੂੰ ਦੱਸੋ, ਫਿਰ ਆ ਜਿਹੜਾ ਕੋਰਟ ਚੈਲੇਂਜ ਚੱਲਦਾ ਇਹ ਚੱਲਦਾ ਰੱਖੀਏ ਕਿ ਔਰ ਇਜ਼ ਇਟ ਮੂਟ ਨਾਓ, ਕਿ ਇਹਦੀ ਹੁਣ ਕੋਈ ਰੈਲੇਵੈਂਸ ਨਹੀਂ, ਵੀ ਇਹ ਹੁਣ ਚਲੋ ਵੀ ਬੇਮਾਇਨਾ ਹੋ ਗਿਆ, ਕਿ ਵੀ ਤੁਸੀਂ 5% ਵੀ ਕਲੈਕਟ ਕਰਨਾ ਕਿ ਨਹੀਂ ਕਰਨਾ,
ਜੇ ਤੁਸੀਂ ਹਟਾਈ ਦੇਣਾ,
ਹਟਾਈ, ਹਾਂ,
ਉਹਦੇ ਖਿਲਾਫ ਹੀ ਤਾਂ ਸਟ੍ਰੀਮਿੰਗ ਜਾਇੰਟ ਲੜਾਈ ਲੜਨ ਵਾਸਤੇ ਅਦਾਲਤ ਆਏ ਹੋਏ ਆ।
ਤੁਹਾਡੀ ਯੋਜਨਾ ਹੈ ਕਿ ਵੀ ਤੁਸੀਂ 5 ਤੋਂ ਵਧਾ ਕੇ 15 ਨਹੀਂ ਕਰ ਰਹੇ, ਤੇ 5 ਵੀ ਰੱਖਣਾ ਕਿ ਨਹੀਂ, ਸਾਨੂੰ ਦੱਸੋ, ਵੀ ਅਦਾਲਤੀ ਮੁਕੱਦਮਾ ਚਲਾਈਏ ਕਿ ਨਾ ਚਲਾਈਏ, ਸਾਡੇ ਕੋਲ ਹੋਰ ਵੀ ਕੰਮ ਨੇ। ਸੋ ਉਹਦੇ ਜਵਾਬ ਵਿੱਚ ਸਰਕਾਰ ਨੇ ਜਿਹੜੀ ਚਿੱਠੀ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਸਰਕਾਰ ਦੀ ਕਲੀਅਰ ਇੰਟੈਂਸ਼ਨ ਹੈ ਟੂ ਇਲੀਮੀਨੇਟ ਦ ਬੇਸ ਕੰਟਰੀਬਿਊਸ਼ਨ ਰਿਕੁਆਇਰਮੈਂਟ ਔਨ ਸਟ੍ਰੀਮਿੰਗ ਸਰਵਿਸਿਸ ਐਂਡ ਟੂ ਪ੍ਰੋਵਾਈਡ ਗਵਰਨਮੈਂਟ ਫੰਡਿੰਗ ਟੂ ਰਿਪਲੇਸ ਦੋਜ਼ ਕੰਟਰੀਬਿਊਸ਼ਨਸ।
ਪਰ ਨਾਲ ਦੀ ਨਾਲ, ਅੱਛਾ, ਸੋ
ਸਰਕਾਰ ਆਪਣੀ ਜੇਬ 'ਚੋਂ ਪੈਸੇ ਦਿੰਦੀ ਰਹੇਗੀ, ਔਨਲਾਈਨ ਸਟ੍ਰੀਮਰਸ ਦੇ ਕੋਲੋਂ ਪੈਸੇ ਨਾ ਮੰਗੋ,
ਤੇ ਨਾਲ
ਸੋਹਣੇ ਦਾ ਪ੍ਰਿੰਸੀਪਲ ਜੀ
ਕੱਟੇ ਉਹਨਾਂ ਗੱਲ 'ਚ ਨਾ। ਪਰ ਨਾਲ ਇਹ ਵੀ ਕਹੀ ਜਾਂਦੇ ਆ ਕਿ ਅਸੀਂ ਐਕਟ ਰਿਪੀਲ ਨਹੀਂ ਕਰਨਾ, ਇਹ ਵੀ ਗੱਲ ਕਹੀ ਜਾਂਦੇ ਆ, ਕਹਿੰਦੇ ਐਕਟ ਅਸੀਂ ਰਿਪੀਲ ਨਹੀਂ ਕਰਨਾ, ਪਰ ਅਸੀਂ ਇਹਦੀਆਂ ਰੈਗੂਲੇਸ਼ਨ ਦੇ ਵਿੱਚ ਕੁਝ ਤਬਦੀਲੀਆਂ ਕਰਾਂਗੇ। ਸੋ ਮੁੱਕਦੀ ਗੱਲ ਇਹ ਆ ਵਾਸੂ ਜੀ ਕਿ ਡੋਨਲਡ ਟਰੰਪ ਅਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਬਾਂਹ ਮਰੋੜੀ ਆ, ਉਹ ਗੱਲ ਤਾਂ ਕਰੀ ਜਾਂਦੇ, ਐਵਰੀਥਿੰਗ ਇਜ਼ ਔਨ ਦ ਟੇਬਲ, ਕਿ ਜੀ ਅਸੀਂ ਕੋਈ ਨਹੀਂ ਅਸੀਂ ਇੱਦਾਂ ਟੈਰਿਫ ਲਾ ਦਾਂਗੇ, ਰਿਟੈਲੀਏਟ ਕਰਾਂਗੇ। ਰਿਟੈਲੀਏਸ਼ਨ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਨਸੈਸ਼ਨਸ ਨੇ। ਇਹਨੂੰ ਤੁਸੀਂ ਦੂਜੇ ਲੈਂਸ ਰਾਹੀਂ ਜੇ ਵੇਖਣਾ ਤਾਂ ਇਹ ਕਹਿ ਲਓ ਕਿ ਜਸਟਿਨ ਟਰੂਡੋ ਦੇ ਵੇਲੇ ਦੀਆਂ ਪੋਲਿਸੀਜ਼ ਜਿਨ੍ਹਾਂ ਨੂੰ ਹੁਣ ਇੱਕ ਇੱਕ ਕਰਕੇ ਹੁਣ ਕਹਿ ਲਓ ਕਿ ਸਕ੍ਰੈਪ ਕੀਤਾ ਜਾ ਰਿਹਾ, ਉਹਦੇ 'ਚ ਹੁਣ ਇਹਦਾ ਵੀ ਨਾਂ ਜੋੜ ਲਓ।
ਹਾਂ, ਅਤੇ ਨਾਲ ਇਹ ਕਹਿ ਰਹੇ ਨੇ ਜ਼ਰੂਰ, ਜਦੋਂ ਪੁੱਛਿਆ ਗਿਆ ਮਾਰਕ ਮਿਲਰ ਦੇ ਆਫਿਸ ਨੂੰ ਵੀ ਇਹ ਤੁਸੀਂ ਚਿੱਠੀ ਲਿਖੀ ਆ ਵੀ ਇਹਦਾ ਕੀ ਮਤਲਬ ਹੈ, ਵੀ ਹੁਣੇ ਵੀ ਇੱਕ ਹੋਰ ਕਨਸੈਸ਼ਨ ਦੇਣ ਲੱਗੇ ਹੋ, ਵੀ ਜੋ DST ਦਾ ਹਾਲ ਹੋਇਆ, ਡਿਜੀਟਲ ਸਰਵਿਸਿਸ ਟੈਕਸ ਤੁਸੀਂ ਰਿਪੀਲ ਕੀਤਾ,
ਰਾਈਟ,
ਉਸੇ ਤਰ੍ਹਾਂ ਹੁਣ ਆਨਲਾਈਨ ਸਟ੍ਰੀਮਿੰਗ ਐਕਟ ਵੀ ਤੁਸੀਂ ਰਿਪੀਲ ਕਰਨ ਲੱਗੇ ਹੋ, ਸਕ੍ਰੈਪ ਕਰਨ ਲੱਗੇ ਹੋ। ਕਹਿੰਦੇ ਨਾ ਨਾ ਨਾ, ਸਕ੍ਰੈਪ ਨਹੀਂ ਕਰਾਂਗੇ,
ਸਕ੍ਰੈਪ ਨਹੀਂ ਕਰਾਂਗੇ।
ਦੂਜਾ ਉਹਨਾਂ ਨੇ ਕਿਹਾ ਕਿ ਅਸੀਂ ਵੀ 5% ਜਿਹੜਾ ਬੇਸ ਰੇਟ ਆ ਉਹ ਜੇ ਹਟਾ ਰਹੇ ਹਾਂ, ਕਹਿੰਦੇ ਕੰਟਰੀਬਿਊਸ਼ਨ ਫਿਰ ਵੀ ਕਹਿੰਦੇ ਕੋਈ ਨਾ ਕੋਈ ਰੱਖਾਂਗੇ ਸਟ੍ਰੀਮਿੰਗ ਸਰਵਿਸਿਸ ਦਾ, ਉਹ ਕੀ ਹੋਏਗਾ, ਕਹਿੰਦੇ ਉਹ ਜਿਹੜੀਆਂ ਅੱਗੋਂ ਕਹਿੰਦੇ ਰੈਗੂਲੇਸ਼ਨਸ ਜਾਰੀ ਕਰਾਂਗੇ ਉਹਨਾਂ ਦੇ ਵਿੱਚ ਨਿਰਧਾਰਿਤ ਕੀਤਾ ਜਾਏਗਾ। ਪਰ ਗੱਲ ਫਿਰ ਉੱਥੇ ਹੀ ਆਉਂਦੀ ਹੈ ਕਿ ਇਹ ਤਾਂ ਨਿਰਧਾਰਿਤ ਕਰਨਾ CRTC ਦੀ ਕਹਿ ਲਓ ਵੀ ਜੂਰਿਸਡਿਕਸ਼ਨ ਆ ਜਾਂ ਉਹਨਾਂ ਦਾ ਕੰਟਰੋਲ ਆ, ਸਰਕਾਰ ਕਿਵੇਂ ਕਰ ਸਕਦੀ? ਸਰਕਾਰ ਤਾਂ ਰਿਪੀਲ ਕਰ ਸਕਦੀ ਐਕਟ ਜਾਂ ਅਮੈਂਡ ਕਰ ਸਕਦੀ।
ਹੁਣ ਇਹ ਜਦੋਂ ਇਹ ਐਕਟ ਆਇਆ ਸੀ ਵਾਸੂ ਜੀ, ਆਨਲਾਈਨ ਸਟ੍ਰੀਮਿੰਗ ਐਕਟ, ਉਦੋਂ ਹੀ ਆਨਲਾਈਨ ਨਿਊਜ਼ ਐਕਟ ਵੀ ਆਇਆ ਸੀ। ਜਦੋਂ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਆਨਲਾਈਨ ਫੇਸਬੁੱਕ ਹੋਇਆ ਜਾਂ ਈਵਨ ਗੂਗਲ ਹੋਇਆ, ਵੀ ਤੁਸੀਂ ਨਿਊਜ਼ ਔਰਗਨਾਈਜੇਸ਼ਨਸ ਨੂੰ ਪੈਸੇ ਦਿਓ ਕਿਉਂਕਿ ਉਹਨਾਂ ਵੱਲੋਂ ਤਿਆਰ ਕੀਤੀ ਨਿਊਜ਼ ਤੁਸੀਂ ਆਪਣੇ ਪਲੇਟਫਾਰਮ 'ਤੇ ਪੋਸਟ ਕਰਕੇ ਐਡਵਰਟਾਈਜ਼ਿੰਗ ਰੈਵਨਿਊ ਤੁਸੀਂ ਲੈ ਜਾਂਦੇ ਹੋ। ਗੱਲ ਸਹੀ ਵੀ ਆ ਕਿਉਂਕਿ ਜਿਹੜਾ ਇਸ ਵੇਲੇ ਕਾਫੀ ਸਾਰਾ ਜਿਹੜਾ ਟ੍ਰੈਡੀਸ਼ਨਲ ਬ੍ਰੌਡਕਾਸਟ ਦਾ ਰੈਵਨਿਊ ਸੀ ਉਹ ਆਨਲਾਈਨ ਪਲੇਟਫਾਰਮਸ ਉਹਨੂੰ ਖਾ ਗਏ ਨੇ। ਅਤੇ ਉਦੋਂ ਫੇਸਬੁੱਕ ਦਾ ਤਰਕ ਇਹ ਸੀ ਵੀ ਅਸੀਂ ਤਾਂ ਸਗੋਂ ਜਿਹੜੀਆਂ ਕੋਈ ਅਖਬਾਰਾਂ ਨੇ, ਵੈਬਸਾਈਟਸ ਨੇ ਜੋ ਇਸ ਤਰ੍ਹਾਂ ਦਾ ਕੋਈ ਖਬਰਾਂ ਦਾ ਕੰਟੈਂਟ ਤਿਆਰ ਕਰਦੇ ਆ, ਵੀ ਸਾਡੇ ਆਪਣੇ ਫੇਸਬੁੱਕ 'ਤੇ ਬਣੇ ਆਪਣੇ ਪੇਜ 'ਤੇ ਪੋਸਟ ਕਰਦੇ ਆ, ਅਤੇ ਉਹਦੇ ਨਾਲ ਤਾਂ ਸਗੋਂ ਉਹਨਾਂ ਦੀ ਵੈਬਸਾਈਟ 'ਤੇ ਟ੍ਰੈਫਿਕ ਹੋਰ ਜਾ ਰਿਹਾ, ਅਸੀਂ ਤਾਂ ਇੱਕ ਜ਼ਰੀਆ ਬਣੇ ਹਾਂ ਉਹਨਾਂ ਵਾਸਤੇ ਐਕਸਟਰਾ ਟ੍ਰੈਫਿਕ ਦਾ,
ਹੁਣ ਪਲੇਟਫਾਰਮ ਪ੍ਰਦਾਨ ਕਰ।
ਹਾਂ ਵੀ ਅਸੀਂ ਪੈਸੇ ਕੋਈ ਨਹੀਂ ਦੇਣੇ, ਅਤੇ ਵਾਸੂ ਜੀ ਗੂਗਲ ਨਾਲ ਤਾਂ ਇਹਨਾਂ ਦੀ ਕੋਈ ਨਾ ਕੋਈ ਸਹਿਮਤੀ ਬਣ ਗਈ ਸੀ, ਗੂਗਲ ਵੱਲੋਂ ਥੋੜ੍ਹੇ ਜਿਹੇ ਪੈਸੇ ਦਿੱਤੇ ਜਾ ਰਹੇ ਆ, ਫੇਸਬੁੱਕ ਵਾਲੇ ਅੜ ਗਏ ਸੀ। ਅਤੇ ਫੇਸਬੁੱਕ ਨੇ ਉਦੋਂ ਤੋਂ ਹੀ ਜਿਹੜੇ ਕਈ ਖਬਰਾਂ ਵਾਲੇ ਪੇਜਿਸ ਨੇ ਉਹ ਕੈਨੇਡਾ ਦੇ ਵਿੱਚ ਬੰਦ ਕਰ ਦਿੱਤੇ ਹੋਏ ਆ, ਅਤੇ ਹੁਣ ਸਾਰੇ ਵੈਸੇ ਅਦਾਰਿਆਂ ਨੇ ਕੋਈ ਨਾ ਕੋਈ ਉਹਦਾ ਇੱਕ ਬਾਈਪਾਸ ਲੱਭ ਕੇ ਆਪੋ ਆਪਣੇ ਜਿਹੜੇ ਪੇਜਿਸ ਨੇ ਦੁਬਾਰਾ ਬਹਾਲ ਕੀਤੇ ਨੇ। ਪਰ ਜਿਹੜੀ ਚੜ੍ਹਤ ਉਹ ਪੁਰਾਣੇ ਪੇਜਾਂ ਦੀ ਸੀ ਜਿਹੜੇ ਬਲੌਕ ਹੋਏ ਆ, ਉਹ ਗੱਲ ਨਹੀਂ ਬਣਦੀ
ਛੋਟੇ ਹੁੰਦੇ ਵੇਲੇ ਛੋਟੇ ਨਹੀਂ
ਛੋਟੇ ਪੁਰਾਣੇ ਵੇਲਿਆਂ ਦੀ ਗੱਲ। ਪਰ ਇਹ ਵੀ ਤੁਸੀਂ ਦੇਖ ਲਓ ਕਿ ਡੋਨਲਡ ਟਰੰਪ ਨੇ ਇਸ ਵੇਲੇ ਸਥਿਤੀ ਅਜਿਹੀ ਕਰਤੀ ਆ, ਅਸੀਂ ਪਿਛਲੇ ਦਿਨ ਵੀ ਗੱਲ ਕਰਦੇ ਸੀ ਕਿ ਟਰੰਪ ਨੇ ਐਂ ਲੱਗਦਾ ਜਿਵੇਂ ਕਾਰਨਰ ਕਰ ਲਿਆ ਹੋਵੇ ਕਾਰਨੀ ਐਡਮਿਨਿਸਟ੍ਰੇਸ਼ਨ ਨੂੰ, ਅਤੇ ਕਾਰਨੀ ਵਾਸਤੇ ਵੀ ਇੰਨਾ ਸੌਖਾ, ਕਿਸੇ ਵਾਸਤੇ ਵੀ ਸੌਖਾ ਨਹੀਂ ਸੀ ਹੋਣਾ ਵੈਸੇ, ਪਰ ਮਾਰਕ ਕਾਰਨੀ ਕਿਉਂਕਿ ਆਏ ਇਸ ਵਾਅਦੇ 'ਤੇ ਸੀ ਵੀ ਟਰੰਪ ਨਾਲ ਮੈਂ ਡੀਲ ਕਰਕੇ ਦਿਖਾਊਂਗਾ, ਉਹ ਜਦੋਂ ਇੱਕ ਇੱਕ ਕਰਕੇ ਖਬਰਾਂ ਆਉਂਦੀਆਂ ਕਿ ਜੀ ਆਹ ਵੀ ਹੁਣ ਕਨਸੈਸ਼ਨ ਆ, ਆਹ ਵੀ ਪੋਲਿਸੀ ਹੁਣ ਟਰੰਪ ਨੂੰ ਅਤੇ ਐਡਮਿਨਿਸਟ੍ਰੇਸ਼ਨ ਨੂੰ ਖੁਸ਼ ਕਰਨ ਲਈ ਤਬਦੀਲ ਕੀਤੀ ਜਾ ਰਹੀ ਆ, ਫਿਰ ਮਨ 'ਚ ਸਵਾਲ ਜ਼ਰੂਰ ਆਉਂਦਾ ਵੀ ਹੁਣ ਫਿਰ ਕਿੱਥੇ ਗਈਆਂ ਐਲਬੋਜ਼?
ਦੇ ਨੋਟ ਅਪ ਫੋਰ ਸ਼ੋਰ
ਜੀ, ਬਸ ਜੀ ਸਮਾਂ ਦੇਣ ਲਈ
ਤੁਹਾਡਾ ਅਪ ਇਨ ਦੀ ਏਅਰ
ਅਪ ਇਨ ਦੀ ਏਅਰ
ਯਾ ਥੈਂਕ ਯੂ ਵਿਜੇ ਜੀ, ਹੈਵ ਅ ਵੈਰੀ ਨਾਈਸ ਰੈਸਟ ਆਫ ਦ ਸ਼ੋ।
ਵੈਸੇ ਨਾ ਐਲਬੋ
ਸ਼ਾਮ ਨੂੰ ਜ਼ਰੂਰ ਸੁਣਿਓ ਜੀ, ਸ਼ਾਮ ਵਾਲਾ ਸ਼ੋ
ਮੈਂ ਦੱਸਦਾ ਹਾਂ। ਵੈਸੇ ਐਲਬੋਜ਼ ਅਪ ਵਾਲਾ ਜਿਹੜਾ ਸਲੋਗਨ ਆ ਉਹ ਗੋਰਡੀ ਹਾਓ ਨੇ ਦਿੱਤਾ ਸੀ,
ਹਾਂਜੀ,
ਜਿਹੜੇ ਹਾਕੀ ਪਲੇਅਰ ਜਿਨ੍ਹਾਂ ਦੇ ਨਾਂ 'ਤੇ ਬ੍ਰਿਜ ਬਣਿਆ, ਕੈਨੇਡੀਅਨ ਬੋਰਨ ਪਲੇਅਰ ਜਿਹੜੇ ਕਿ ਡੈਟਰੋਇਟ ਰੈਡ ਵਿੰਗਸ ਵਾਸਤੇ ਖੇਡਦੇ ਸੀ, ਉਹਨਾਂ ਦਾ ਸਲੋਗਨ ਸੀ ਐਲਬੋਜ਼ ਅਪ।
ਬ੍ਰਿਜ ਤਾਂ ਖੋਲਤਾ ਕਿ ਨਹੀਂ?
ਹਾਂ, ਬ੍ਰਿਜ ਤਾਂ ਖੋਲਤਾ, ਉਹ ਵੀ ਕਿਵੇਂ ਖੋਲਿਆ ਅੱਜ ਸੱਚ,
ਉਹ ਵੀ ਕਨਸੈਸ਼ਨ ਹੀ ਆ।
ਅੱਜ ਜਿਹੜੀ ਇੱਕ ਕਮੇਟੀ ਹੈਗੀ ਆ ਜਿਹਦੇ ਕਿ ਇੱਥੇ ਆਪਣੀ ਹਾਊਸ ਆਫ ਕਾਮਨਸ ਦੀ ਕਮੇਟੀ ਆ, ਉਹਦੇ ਉਹਨੂੰ ਚੇਅਰ ਕਰਦੇ ਨੇ ਕੰਜ਼ਰਵੇਟਿਵ MP, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵੀ ਇਨਵੈਸਟੀਗੇਸ਼ਨ ਵਾਸਤੇ ਮੀਟਿੰਗ ਕਰਨੀ ਆ, ਕਿ ਗੋਰਡੀ ਹਾਓ ਬ੍ਰਿਜ ਨੂੰ ਖੋਲਣ ਵਾਸਤੇ ਜਿਹੜੀ ਡੀਲ ਕੀਤੀ ਆ ਅਮਰੀਕਾ ਨਾਲ, ਉਹਦੀ ਇਨਵੈਸਟੀਗੇਸ਼ਨ ਕਰੋ,
ਆਪਰੇਸ਼ਨ ਕਮੇਟੀ,
ਆਪਰੇਸ਼ਨ ਕਮੇਟੀ ਦੀ। ਬਸ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ,
ਠੀਕ ਹੈ,
ਸਵੇਰੇ ਫੇਰ ਗੱਲ ਹੁੰਦੀ ਆ।
ਕਿੰਨੇ ਵਜੇ ਸੁਣੋਗੇ?
ਸ਼ਾਮ ਵਾਲਾ ਸ਼ੋਅ ਵਾਸੂ ਕੁਮਾਰ ਦੇ ਨਾਲ, ਸੋਮਵਾਰ ਤੋਂ ਸ਼ੁੱਕਰਵਾਰ 7 to 9 ਤੱਕ
ਕਨੈਕਟ
FM ਤੇ
91.5 ਸਰੀ ਦਾ ਹਰਮਨ ਪਿਆਰਾ
ਅਸਲੀ ਰੇਡੀਓ।
ਥੈਂਕ ਯੂ ਵਿਜੇ ਜੀ।
ਵੈਸੇ ਜਿਹੜੇ ਇੱਦਾਂ ਦੇ ਵੋਇਸ ਓਵਰ ਹੁੰਦੇ ਆ ਨਾ, ਮੈਨੂੰ ਬੜਾ ਹਾਸਾ ਆਉਂਦਾ ਸੁਣ ਕੇ,
ਇੱਦਾਂ ਕਿਉਂ ਕਰਦੇ
ਪਤਾ ਨਹੀਂ, ਝਟਕੇ ਜੇ ਮਾਰ ਮਾਰ ਕੇ ਮੈਨੂੰ ਉਹ ਖਿਆ ਆਵਾਜ਼ ਜ਼ਿਆਦਾ ਭਾਰੀ ਕਰਨ ਦੇ ਚੱਕਰ 'ਚ ਹੁੰਦਾ, ਪਰ ਧਿਆਨ ਜ਼ਰੂਰ ਖਿੱਚ ਲੈਂਦਾ। ਚਲੋ ਇਹੋ ਜਿਹੀ ਗੱਲ ਨਹੀਂ,
ਧਿਆਨ ਖਿੱਚ। ਥੈਂਕ ਯੂ ਵਿਜੇ ਜੀ,
ਬਸ ਜੀ, ਹੈਵ ਅ ਗੁੱਡ ਵਨ, ਥੈਂਕ ਯੂ।